ਲਗਨ ਪੀਤਾ ਹਾਂ ਸਾਡੇ ਵਿੱਚੋਂ ਲਗਨ ਪੀਤਾ ਖੰਡਾ ਤੇਰੇ ਖਾਲਸੇ ਬਾਟੇ ਵਿੱਚੋਂ ਲਗਨ ਪੀਤਾ ਖੰਡਾ ਤੇਰੇ ਖਾਲਸੇ ਲਾਇਆ ਉੱਚਾ ਝੰਡਾ ਤੇਰੇ ਖਾਲਸੇ ਕੇਸਰੀ ਚੁਲਾਇਆ ਉੱਚਾ ਝੰਡਾ ਤੇਰੇ ਖਾਲਸੇ
ਸਿੱਖ ਪੰਥ ਚੁਫੇਰਿਓ ਘੇਰ ਲਿਆ ਅੱਜ ਫੇਰ ਮਸੰਦ ਦਲਾਲਾ ਨੇ ਸਿੱਖ ਪੰਥ ਚੁਫੇਰਿਓ ਘੇਰ ਲਿਆ ਅੱਜ ਫੇਰ ਮਸੰਦ ਦਲਾਲਾ ਨੇ ਸਿੱਖੀ ਵਿੱਚ ਵੰਡੀਆਂ ਪਾ ਲਈਆਂ ਡੇਰੇ ਸੰਪਰ ਦਾ ਟਕਸਾਲਾ ਨੇ ਬਾਬੇ ਦੀ ਬਾਣੀ ਦੱਬ ਲਈ ਬਸ ਢੋਲਕੀਆਂ ਖੜਤਾਲਾਂ ਨੇ ਬਾਬੇ ਦੀ ਬਾਣੀ ਦੱਬ ਲਈ ਬਸ ਢੋਲਕੀਆਂ ਖੜਤਾਲਾਂ ਨੇ ਬਸ ਢੋਲਕੀਆਂ ਖੜਤਾਲਾਂ ਨੇ ਅੱਜ ਫੇਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਦੀ ਮਿਹਰ ਹੋਈ ਹੈ ਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫੇਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆਂ ਜੀ ਜਿੰਨੇ ਵੀ ਸਾਡੇ ਨਾਲ 104.6 ਦੇ ਮਾਧਿਅਮ ਦੇ ਨਾਲ ਸਾਂਝ ਪਾਉਣ ਦੇ ਲਈ ਰੇਡੀਓ ਨੂੰ ਟਿਊਨ ਅਪ ਕੀਤਾ ਹੈ ਜਿਨ੍ਹਾਂ ਜਿਨ੍ਹਾਂ ਤੱਕ ਸਾਡੀ ਆਵਾਜ਼ ਪਹੁੰਚ ਰਹੀ ਹੈ ਸਾਰੇ ਹੀ ਰਸਨਾ ਨੂੰ ਕਰੋ ਪਵਿੱਤਰ ਧਿਆਨ ਧਰੋ ਦਸਾਂ ਪਾਤਸ਼ਾਹਾਂ ਦਾ ਸ਼ਹੀਦਾਂ ਮੁਰੀਦਾਂ ਨੂੰ ਕਰੋ ਯਾਦ ਜੀ ਸਾਹਿਬਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ ਲਵਾਓ ਆਪਣੀ ਤੇ ਸਾਡੀ ਹਾਜ਼ਰੀ ਗੱਜ ਵੱਜ ਕੇ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪ੍ਰੋਗਰਾਮ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੂੰ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੂੰ ਆਪਾਂ ਸਮਰਪਿਤ ਰੱਖਾਂਗੇ ਇਹ ਸ਼ਹਾਦਤ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਸ਼ਹਾਦਤ ਸੀ ਤੇ ਮਨੁੱਖੀ ਇਤਿਹਾਸ ਦੇ ਵਿੱਚ ਮਨੁੱਖੀ ਅਧਿਕਾਰਾਂ ਲਈ ਇਹ ਪਹਿਲੀ ਦਿੱਤੀ ਗਈ ਸ਼ਹਾਦਤ ਸੀ ਗੁਰੂ ਅਰਜਨ ਸਾਹਿਬ ਜੀ ਵੱਲੋਂ ਗੁਰੂ ਅਰਜਨ ਸਾਹਿਬ ਜੀ ਨੇ ਜਿਵੇਂ ਉਹ ਕੰਮਾਂ ਨੂੰ ਅੰਜਾਮ ਦਿੱਤਾ ਇੱਕ ਪ੍ਰੈਕਟੀਕਲ ਰੂਪ ਦਿੱਤਾ ਇਸ ਦੁਨੀਆਂ ਦੇ ਵਿੱਚ ਜਿਹੜੀਆਂ ਇਸ ਤੋਂ ਪਹਿਲਾਂ ਸਿਰਫ ਕਹੀਆਂ ਜਾਂਦੀਆਂ ਸੀ ਜਿਵੇਂ ਜਾਤ ਪਾਤ ਨੂੰ ਖਤਮ ਕਰਨਾ ਤੇ ਸਾਰਿਆਂ ਨੂੰ ਇੱਕ ਬਰਾਬਰ ਦਰਜਾ ਦੇਣਾ ਤੇ ਨਾਲ ਦੀ ਨਾਲ ਸਾਰਿਆਂ ਦਾ ਇੱਕ ਸਾਂਝਾ ਇਸ਼ਟ ਦੇਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਜਿਸ ਨੂੰ ਪਹਿਲਾਂ ਪੋਥੀ ਸਾਹਿਬ ਵੀ ਕਿਹਾ ਜਾਂਦਾ ਸੀ ਜਿਸ ਦੀ ਸੰਪਾਦਨਾ ਗੁਰੂ ਅਰਜਨ ਸਾਹਿਬ ਜੀ ਨੇ ਕੀਤੀ ਸੀ ਤੇ ਨਾਲ ਦੀ ਨਾਲ ਗੁਰੂ ਅਰਜਨ ਸਾਹਿਬ ਜੀ ਨੇ ਦਰਬਾਰ ਸਾਹਿਬ ਦੀ ਉਸਾਰੀ ਸਮੇਂ ਵੀ ਜਿਹੜੇ ਚਾਰ ਉਸ ਸਮੇਂ ਵਰਣ ਕਹੇ ਜਾਂਦੇ ਸੀ ਚਾਹੇ ਜਿੰਨੇ ਵੀ ਮਰਜ਼ੀ ਹੋਣ ਮੋਟੇ ਤੌਰ ਦੇ ਉੱਤੇ ਚਾਰ ਹੀ ਵਰਣ ਕਹਿ ਕੇ ਉਹਨਾਂ ਦੇ ਜਿਵੇਂ ਅੱਗੇ ਉਹਨਾਂ ਨੂੰ ਡਿਵਾਈਡ ਕਰਕੇ ਉਹਨਾਂ ਦੇ ਸਭ ਰੂਪ ਕਹਿ ਸਕਦੇ ਹਾਂ ਕੀਤੇ ਗਏ ਉਹਨਾਂ ਸਾਰਿਆਂ ਨੂੰ ਬਰਾਬਰ ਦਾ ਮੌਕਾ ਦਿੱਤਾ ਉਸ ਅਕਾਲ ਪੁਰਖ ਦੀ ਭਗਤੀ ਕਰਨ ਦਾ ਇਹ ਮਤਲਬ ਧਾਰਮਿਕ ਤੌਰ ਤੇ ਭਾਰਤ ਦੇ ਖਿੱਤੇ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਜਦੋਂ ਸਾਰੇ ਹੀ ਖਿੱਤਿਆਂ ਦੇ ਲੋਕਾਂ ਨੂੰ ਜਿਹੜਾ ਰੱਬ ਦਾ ਨਾਂ ਲੈਣ ਦੇ ਵਿੱਚ ਕੋਈ ਔਖਿਆਈ ਨਹੀਂ ਔਖਿਆਈ ਨਾ ਆਵੇ ਇਸ ਦਾ ਜਿਹੜਾ ਇੱਕ ਸਫਲ ਯਤਨ ਗੁਰੂ ਅਰਜਨ ਸਾਹਿਬ ਜੀ ਵੱਲੋਂ ਕੀਤਾ ਗਿਆ ਤੇ ਜਿਹੜੇ ਉਸ ਸਮੇਂ ਪੋਥੀ ਸਾਹਿਬ ਦੇ ਵਿੱਚ ਅੱਜ ਉਸ ਦਾ ਰੂਪ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਨੂੰ ਗੁਰਿਆਈ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ ਉਸ ਦੀ ਜਿਹੜੀ ਸੰਪਾਦਨਾ ਗੁਰੂ ਅਰਜਨ ਸਾਹਿਬ ਜੀ ਨੇ ਕੀਤੀ ਸੀ ਤੇ ਉਸ ਵਿੱਚ ਤਕਰੀਬਨ ਜਿਵੇਂ ਇਸ ਦਾ ਕੋਈ ਇਹ ਮਤਲਬ ਨਹੀਂ ਕਿ ਹਰ ਇੱਕ ਖਿੱਤੇ ਦੇ ਵਿੱਚੋਂ ਸ਼ਾਮਲ ਕਰਨ ਦਾ ਸੀ ਪਰ ਇਸ ਦਾ ਮਤਲਬ ਇਹ ਜ਼ਰੂਰ ਹੈ ਕਿ ਜਿੱਥੇ ਵੀ ਸੱਚ ਦੀ ਗੱਲ ਹੈ ਚਾਹੇ ਉਹ ਕਿਸੇ ਵੀ ਖਿੱਤੇ ਨਾਲ ਸੰਬੰਧਿਤ ਹੋਵੇ ਕੋਈ ਫਰਕ ਨਹੀਂ ਪੈਂਦਾ ਜਿਹੜੀ ਸੱਚ ਦੀ ਗੱਲ ਹੈ ਉਹ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਤੇ ਦੂਸਰੇ ਪਾਸੇ ਜਿਹੜੀ ਗੱਲ ਸੱਚੀ ਨਹੀਂ ਉਹ ਭਾਵੇਂ ਕਿਸੇ ਵੀ ਖਿੱਤੇ ਦੀ ਹੋਵੇ ਉਹ ਦਰਜ ਨਹੀਂ ਕੀਤੀ ਆਪਾਂ ਜਿਹੜੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੇ ਕਾਰਨ ਜਾਣਾਂਗੇ ਤੇ ਉਹਦੇ ਵਿੱਚ ਇਹ ਬਕਾਇਦਾ ਇੱਕ ਆਉਂਦਾ ਕਿ ਛੱਜੂ ਪੀਲੂ ਵਰਗੇ ਜਿਹੜੇ ਸੀਗੇ ਆਪਣੇ ਆਪ ਨੂੰ ਕਾਫੀ ਵਧੀਆ ਉੱਚ ਦਰਜੇ ਦੇ ਕਵੀ ਮੰਨਦੇ ਸੀ ਤੇ ਕਾਫੀ ਤਰ੍ਹਾਂ ਦੀ ਤੁਕਬੰਦੀ ਕਰਨ ਦੇ ਮਾਹਰ ਸੀ ਪਰ ਉਹਨਾਂ ਦੀ ਜਿਹੜੀ ਸੋਚ ਹੈ ਜਿਹੜੀ ਉਹ ਸੋਚ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਫਰਕ ਸੀ ਜਿਹੜਾ ਆਦਿ ਸੱਚ ਦੇ ਨਾਲੋਂ ਤੇ ਇਸ ਕਰਕੇ ਉਹਨਾਂ ਦੀ ਜਿਹੜੀ ਲਿਖੀਆਂ ਰਚਨਾਵਾਂ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਵੀ ਕੀਮਤ ਦੇ ਉੱਤੇ ਦਰਜ ਨਹੀਂ ਸੀ ਕੀਤੀਆਂ ਗਈਆਂ ਗੁਰੂ ਅਰਜਨ ਸਾਹਿਬ ਜੀ ਵੱਲੋਂ ਜਿਹੜੇ ਇਹ ਮੋਟੇ ਤੌਰ ਦੇ ਉੱਤੇ ਕਾਰਨ ਸੀ ਜਿਵੇਂ ਮੁੱਖ ਤੌਰ ਦੇ ਉੱਤੇ ਇਹ ਕਹਿ ਲਈਏ ਕਿ ਜਿੱਥੇ ਗੁਰੂ ਅਰਜਨ ਸਾਹਿਬ ਜੀ ਨੇ ਮਨੁੱਖੀ ਹੱਕਾਂ ਦੀ ਗੱਲ ਕੀਤੀ ਸਾਰਿਆਂ ਦੀ ਸਾਂਝੀਵਾਲਤਾ ਦੀ ਗੱਲ ਕੀਤੀ ਤੇ ਉੱਥੇ ਲੋੜ ਪੈਣ ਦੇ ਉੱਤੇ ਇਸ ਕੰਮ ਦੇ ਲਈ ਉਹਨਾਂ ਨੇ ਆਪਣੀ ਸ਼ਹਾਦਤ ਵੀ ਦਿੱਤੀ ਇਹ ਪਹਿਲੀ ਸ਼ਹਾਦਤ ਸੀ ਜਿਵੇਂ ਭਾਰਤ ਦੇ ਖਿੱਤੇ ਦੇ ਲੋਕਾਂ ਨੂੰ ਇੱਕ ਤਰ੍ਹਾਂ ਦੇ ਨਾਲ ਬਰਾਬਰ ਹੱਕ ਦੇਣ ਦੇ ਲਈ ਜਿਹੜਾ ਇੱਕ ਉਹਨਾਂ ਵੱਲੋਂ ਸਭ ਤੋਂ ਵੱਡਾ ਉੱਦਮ ਗੁਰੂ ਅਰਜਨ ਸਾਹਿਬ ਜੀ ਦਾ ਤੇ ਆਪਾਂ ਗੁਰੂ ਅਰਜਨ ਸਾਹਿਬ ਜੀ ਦੇ ਜਿਹੜੇ ਸ਼ਹਾਦਤ ਦੇ ਕਾਰਨਾਂ ਦੇ ਵਿੱਚੋਂ ਜਿਹੜੇ ਮੁੱਖ ਕਾਰਨ ਨੇ ਉਹ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰਾਂਗੇ ਉਹਨਾਂ ਦਾ ਤੇ ਜਿਹੜੇ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਸ ਸਮੇਂ ਗੁਰੂ ਅਰਜਨ ਸਾਹਿਬ ਜੀ ਨੇ ਕੋਈ ਵੀ ਸਮਝੌਤਾ ਨਹੀਂ ਸੀ ਕੀਤਾ ਜਿੱਥੇ ਜੇ ਬਾਬਰ ਨੂੰ ਜਾਬਰ ਆਖਣ ਦੀ ਜ਼ਰੂਰਤ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਤਾਂ ਰੱਤੀ ਭਰ ਵੀ ਅੱਗੇ ਜਾ ਕੇ ਗੁਰੂ ਅਰਜਨ ਸਾਹਿਬ ਜੀ ਨੇ ਇਸ ਵਿੱਚ ਕੋਈ ਵੀ ਫਰਕ ਨਹੀਂ ਪੈਣ ਦਿੱਤਾ ਭਾਵੇਂ ਉਸ ਸਮੇਂ ਜਿਹੜਾ ਬਾਦਸ਼ਾਹ ਸੀ ਉਹ ਜਹਾਂਗੀਰ ਸੀ ਤੇ ਉਹਦੇ ਜ਼ੁਲਮ ਕਰਨ ਦੇ ਢੰਗ ਵੀ ਬਕਾਇਦਾ ਬਾਬਰ ਨਾਲ ਮਿਲਦੇ ਸੀ ਤੇ ਜਿਹੜੇ ਰਾਜਾ ਸ਼ੀ ਮੁਕੱਦਮ ਕੁੱਤੇ ਉਸੇ ਗੱਲ ਤੇ ਉਹਨਾਂ ਨੇ ਜਿਹੜੇ ਇਸੇ ਗੱਲ ਨੂੰ ਜਿਹੜਾ ਸਮਝਾਉਣ ਦਾ ਲੋਕਾਂ ਨੂੰ ਯਤਨ ਕੀਤਾ ਤੇ ਜਿਸ ਦੇ ਸਿੱਟੇ ਵਜੋਂ ਜਿਹੜਾ ਇੱਕ ਦੋ ਦੋ ਤਰੀਕੇ ਨਾਲ ਇਸ ਚੀਜ਼ ਨੇ ਕੰਮ ਕੀਤਾ। ਇੱਕ ਤਾਂ ਜਿਹੜੇ ਜਿਹੜੇ ਉੱਥੋਂ ਦੇ ਲੋਕ ਸੀ ਉਹ ਜਾਗਰੂਕ ਹੋਏ ਤੇ ਉਹਨਾਂ ਨੇ ਆਪਣੇ ਜਿਹੜੇ ਹੱਕ ਨੇ ਉਹ ਉਹਨਾਂ ਦੇ ਬਾਰੇ ਸਮਝਣਾ ਸ਼ੁਰੂ ਕੀਤਾ ਪਹਿਲੀ ਵਾਰ, ਕਿਉਂਕਿ ਇਸ ਤੋਂ ਪਹਿਲਾਂ ਬਹੁਤ ਵੱਡਾ ਗਲਬਾ ਪਾ ਕੇ ਰੱਖਿਆ ਹੋਇਆ ਸੀ ਪੁਜਾਰੀਵਾਦ ਵੱਲੋਂ, ਇਧਰੋਂ ਬ੍ਰਾਹਮਣਾਂ ਵੱਲੋਂ ਤੇ ਉਧਰੋਂ ਕਾਜ਼ੀਆਂ ਵੱਲੋਂ, ਤੇ ਰਾਜਿਆਂ ਨੂੰ ਇਹਨਾਂ ਨੇ ਰੱਬ ਦਾ ਰੂਪ ਬਣਾ ਕੇ ਪੇਸ਼ ਕੀਤਾ ਹੋਇਆ ਸੀ। ਤੇ ਜਿਹੜੇ ਸ਼ਿਕਾਇਤਕਰਤਾ ਵੀ ਸੀ ਬਹੁਤੇ ਬਹੁਤਾਤ ਦੇ ਵਿੱਚ, ਜਿਵੇਂ ਬੀਰਬਲ ਦਾ ਜ਼ਿਕਰ ਆਉਂਦਾ ਹੈ ਤੇ ਦੂਸਰੇ ਪਾਸੇ ਸਖੀ ਸਰਵਰੀਆਂ ਦਾ ਜ਼ਿਕਰ ਆਉਂਦਾ ਹੈ ਇਹਨਾਂ ਨੇ ਵੀ, ਤੀਸਰਾ ਚੰਦੂ ਦਾ ਵੀ ਜ਼ਿਕਰ ਆਉਂਦਾ ਹੈ। ਉਹ ਚੰਦੂ ਦਾ ਜ਼ਿਕਰ ਥੋੜਾ ਜਿਹੜਾ ਹੈ ਉਹ ਰਾਜਨੀਤਿਕ ਕਾਰਨ ਹੈ, ਉਹ ਆਪਾਂ ਮਤਲਬ ਸਮਝਾਂਗੇ ਉਸਨੂੰ ਕਿ ਕਿਵੇਂ ਰਾਜਨੀਤੀ ਨੂੰ ਵੀ ਫੇਰੇ ਵਰਤਿਆ ਗਿਆ। ਪਹਿਲਾਂ ਧਾਰਮਿਕ ਲੋਕਾਂ ਨੂੰ ਖਿਲਾਫ ਕਰਨ ਦੇ ਲਈ ਜਿਹੜੇ ਬੀਰਬਲ ਤੇ ਸਖੀ ਸਰਵਰੀਆਂ ਦੇ ਜਿਹੜੇ ਉਸ ਸਮੇਂ ਦੇ ਨੁਮਾਇੰਦੇ ਸੀ ਉਹਨਾਂ ਨੇ ਜਦੋਂ ਜਹਾਂਗੀਰ ਦੇ ਕੋਲ ਕੰਨ ਭਰੇ ਤੇ ਜਹਾਂਗੀਰ ਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਗਿਆ ਕਿ ਜਿਹੜੀ ਇਹ ਤਾਕਤ ਜੇ ਆਉਣ ਵਾਲੇ ਸਮੇਂ ਦੇ ਵਿੱਚ ਜ਼ੋਰ ਫੜ ਗਈ ਤਾਂ ਜਿਹੜਾ ਪਾੜੋ ਤੇ ਰਾਜ ਕਰੋ ਧਰਮ ਦੇ ਵਿੱਚ ਚੱਲਦਾ ਹੈ, ਇਹ ਮੁਗਲ ਹਕੂਮਤ ਨੇ ਵੀ ਇਹ ਪਾੜੋ ਤੇ ਰਾਜ ਕਰੋ ਦੀ ਨੀਤੀ ਬਹੁਤ ਧੜੱਲੇ ਨਾਲ ਇਸ ਨੂੰ ਵਰਤਿਆ। ਕਿਉਂਕਿ ਬੀਰਬਲ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਬੀਰਬਲ ਇੱਕ ਬ੍ਰਾਹਮਣ ਜਾਤ ਨਾਲ ਸੰਬੰਧਿਤ ਸੀ ਪਰ ਉਹ ਜਹਾਂਗੀਰ ਦੇ ਰਾਜ ਦੇ ਵਿੱਚ ਇੱਕ ਉੱਚ ਅਹੁਦੇ ਤੇ ਬੈਠਾ ਸੀ। ਤੇ ਦੂਸਰੇ ਪਾਸੇ ਜਿਹੜੇ ਕਾਜ਼ੀਆਂ ਬਾਰੇ ਤਾਂ ਆਮ ਹੀ ਜ਼ਿਕਰ ਉਸ ਸਮੇਂ ਆਉਂਦਾ ਕਿ ਕਿਵੇਂ ਉਹ ਵੱਡੀ ਲੈ ਕੇ ਜਿਹੜੇ ਫੈਸਲੇ ਸੀ ਉਹ ਕਰਦੇ ਸੀ, ਰਿਸ਼ਵਤ ਲੈ ਕੇ ਫੈਸਲੇ ਕਰਦੇ ਸੀ, ਜਿਸ ਦਾ ਜ਼ਿਕਰ ਬਾਰ ਬਾਰ ਬਾਣੀ ਦੇ ਵਿੱਚ ਵੀ ਆਉਂਦਾ ਤੇ ਉਸ ਸਮੇਂ ਦੇ ਇਤਿਹਾਸ ਦੇ ਵਿੱਚ ਵੀ ਆਉਂਦਾ ਹੈ। ਤੇ ਇਹ ਦੋ ਮੁੱਖ ਧੜੇ ਬਣ ਕੇ ਬੈਠੇ ਸੀ ਦੇਖਣ ਨੂੰ, ਹਿੰਦੂ ਤੇ ਮੁਸਲਮਾਨ ਧਰਮ ਅਲੱਗ ਅਲੱਗ ਲੱਗੇ ਇਹਨਾਂ ਵੱਲੋਂ ਪੇਸ਼ ਕੀਤੇ ਜਾਂਦੇ ਨੇ, ਬੀਰਬਲ ਵੱਲੋਂ ਵੀ ਉਸ ਸਮੇਂ ਅਲੱਗ ਪੇਸ਼ ਕੀਤਾ ਜਾਂਦਾ ਹੋਵੇਗਾ ਤੇ ਉਸ ਸਮੇਂ ਦੇ ਕਾਜ਼ੀਆਂ ਵੱਲੋਂ ਵੀ ਇਹ ਅਲੱਗ ਪੇਸ਼ ਕੀਤਾ ਜਾਂਦਾ ਹੋਵੇਗਾ। ਤੇ ਇਹਨਾਂ ਨੂੰ ਲੜਾ ਕੇ ਜਿਹੜਾ ਰਾਜ ਭਾਗ ਦੇ ਉੱਤੇ ਜਿਹੜੇ ਕਾਬਜ਼ ਨੇ ਉਹ ਲੋਕ ਉਸ ਸਮੇਂ ਵੀ ਕਬਜ਼ਾ ਕਰਕੇ ਬੈਠੇ ਸੀ। ਤੇ ਇਹੀ ਗੱਲ ਜਿਹੜੀ ਗੁਰੂ ਸਾਹਿਬ ਜੀ ਨੇ ਸਮਝਾਉਣ ਦਾ ਯਤਨ ਕੀਤਾ ਸੀ ਕਿ ਕਿਵੇਂ ਜਿਹੜੀ ਛੋਟੀਆਂ ਛੋਟੀਆਂ ਵੰਡੀਆਂ ਪਾ ਕੇ ਜਿਹੜੇ ਰਾਜਸੀ ਲੋਕ ਨੇ ਰਾਜ ਕਰਦੇ ਨੇ ਤੇ ਉਹਨਾਂ ਨੂੰ ਕਿਵੇਂ ਠੱਲ ਪਾਈ ਜਾ ਸਕਦੀ ਹੈ, ਉਹ ਆਪਾਂ ਨੂੰ ਉਹਦਾ ਇੱਕ ਜਿਵੇਂ ਇੱਕ ਉਹਨਾਂ ਨੇ ਐਗਜ਼ਾਮਪਲ ਆਪਣੇ ਸਾਹਮਣੇ ਪੇਸ਼ ਕੀਤੀ ਕਿ ਕਿਵੇਂ ਇਕੱਠੇ ਬਹਿ ਕੇ ਸਾਰੇ ਜਣੇ ਆਪਾਂ ਉਸ ਰੱਬ ਦਾ ਨਾਂ ਲੈ ਸਕਦੇ ਹਾਂ, ਭਾਵੇਂ ਕਿ ਉਸ ਨੂੰ ਮੰਨਣ ਦੇ ਲਈ ਆਪਾਂ ਨਾਮ ਅਲੱਗ ਅਲੱਗ ਵੀ ਰੱਖੇ ਹੋਏ ਨੇ ਤੇ ਉਸਦੇ ਸਿਫਤ ਕਰਨ ਦੇ ਲਈ ਜਿਹੜੇ ਲਫ਼ਜ਼ ਵੀ ਅਲੱਗ ਅਲੱਗ ਨੇ ਤੇ ਉਸ ਦੀ ਸੰਬੰਧ ਦੇ ਵਿੱਚ ਲਿਖਤਾਂ ਲਿਖਣ ਦੇ ਲਈ ਜਿਹੜੀਆਂ ਭਾਸ਼ਾਵਾਂ ਵੀ ਅਲੱਗ ਅਲੱਗ ਨੇ, ਪਰ ਇਹ ਸਭ ਕਿਸੇ ਦੇ ਬਾਵਜੂਦ ਵੀ ਇੱਕ ਥਾਂ ਤੇ ਇਕੱਠੇ ਹੋਣਾ ਕੋਈ ਵੱਡੀ ਗੱਲ ਨਹੀਂ। ਇੱਕ ਓੰਕਾਰ ਤੋਂ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤੀ ਸੀ ਉਹ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਸਾਰੇ ਹੀ ਗੁਰੂ ਸਾਹਿਬਾਨਾਂ ਨੇ ਪੜਾਅ ਦਰ ਪੜਾਅ ਉਸ ਗੱਲ ਨੂੰ ਸਾਰੇ ਲੋਕਾਂ ਦੇ ਵਿੱਚ ਪਹੁੰਚਾਉਣ ਦਾ ਯਤਨ ਕੀਤਾ, ਪੰਜਾਬ ਦੇ ਲੋਕਾਂ ਦੇ ਵਿੱਚ ਖਾਸ ਤੌਰ 'ਤੇ। ਪੰਜਾਬ ਤੋਂ ਬਾਹਰ ਵੀ ਪ੍ਰਚਾਰ ਫੇਰੀਆਂ ਹੁੰਦੀਆਂ ਰਹੀਆਂ ਪਰ ਪੰਜਾਬ ਦੇ ਵਿੱਚ ਬਹੁਤਾ ਅਸਰ ਪੰਜਾਬ ਦੇ ਵਿੱਚ ਹੀ ਰਿਹਾ ਅਤੇ ਜਿਹੜਾ ਬਹੁਤਾ ਪ੍ਰਚਾਰ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਖਿੱਤੇ ਦੇ ਵਿੱਚ ਹੀ ਰਿਹਾ। ਇਸੇ ਕਰਕੇ ਹੀ ਦਿਨਾਂ ਦੇ ਵਿੱਚ ਜਿਹੜੀ ਉੱਥੇ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਸਿੱਖ ਧਰਮ ਦਾ ਬੋਲਬਾਲਾ ਹੋ ਗਿਆ ਅਤੇ ਬੜੀ ਛੋਟੀ ਜੀ ਜਿਹੜੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਤਾਕਤ ਬਣ ਗਈ ਸੀ ਉਹ ਗੁਰੂ ਘਰ ਬਣ ਗਿਆ ਸੀ। ਸਾਡੇ ਗੁਰੂ ਸਾਹਿਬਾਨ ਦੀ ਸ਼ਖਸੀਅਤ ਦੇ ਉੱਤੇ ਸਾਰਿਆਂ ਨੂੰ ਭਰੋਸਾ ਸੀ, ਵਿੱਚ ਹੀ ਹਿੰਦੂ ਧਰਮ ਨਾਲ ਸੰਬੰਧਿਤ, ਮੁਸਲਮਾਨ ਧਰਮ ਨਾਲ ਸੰਬੰਧਿਤ, ਇਸ ਤੋਂ ਇਲਾਵਾ ਹੋਰ ਵੀ ਜਿਹੜੇ ਖਿੱਤੇ ਸੀਗੇ ਉਹਨਾਂ ਸਾਰਿਆਂ ਦੇ ਵਿੱਚ ਗੁਰੂ ਸਾਹਿਬ ਦਾ ਸਤਿਕਾਰ ਬਹੁਤ ਜ਼ਿਆਦਾ ਸੀ ਅਤੇ ਗੁਰੂ ਸਾਹਿਬ ਦਾ ਸਤਿਕਾਰ ਹੋਣਾ ਵੀ ਚਾਹੀਦਾ ਸੀ। ਕੋਈ ਵਿਤਕਰਾ ਨਹੀਂ ਸੀ ਕੀਤਾ ਗਿਆ ਜਦੋਂ ਕਦੇ ਵੀ ਕੋਈ ਵੀ ਧਰਮ ਦਾ ਕਾਰਜ ਕੀਤਾ ਜਾਂਦਾ, ਜਿਵੇਂ ਦਰਬਾਰ ਸਾਹਿਬ ਦੀ ਨੀਂਹ ਸਾਈ ਮੀਆਂ ਮੀਰ ਜੀ ਵੱਲੋਂ ਰਖਵਾਈ ਗਈ ਅਤੇ ਉਸ ਸਮੇਂ ਵੀ ਕੋਈ ਉਹਨਾਂ ਦੇ ਧਰਮ ਦੇ ਹੋਣ ਦੇ ਕਰਕੇ ਕੋਈ ਵਿਤਕਰਾ ਨਹੀਂ ਕੀਤਾ ਗਿਆ ਅਤੇ ਜਦੋਂ ਚਾਰ ਦਰਵਾਜ਼ੇ ਰੱਖ ਕੇ ਇੱਕ ਸਾਂਝਾ ਉਪਦੇਸ਼ ਦਿੱਤਾ ਗਿਆ ਅਤੇ ਸਾਂਝਾ ਸਰੋਵਰ ਬਣਾ ਕੇ ਇਹ ਸਾਰੇ ਉਸ ਸਮੇਂ ਵਿਤਕਰੇ ਜਿਹੜੇ ਚੱਲਦੇ ਸੀ ਉਹਨਾਂ ਨੂੰ ਦੂਰ ਕਰਨ ਦੇ ਲਈ ਕੀਤਾ ਗਿਆ ਸੀ। ਅਤੇ ਇਹੀ ਇੱਕ ਜਿਹੜੀ ਚੀਜ਼ ਸੀ ਜਿਸ ਦੇ ਉੱਤੇ ਜਿਹੜੇ ਧਾਰਮਿਕ ਲੋਕ ਤੇ ਰਾਜਸੀ ਲੋਕ ਰਾਜ ਕਰਦੇ ਸੀ, ਧਾਰਮਿਕ ਲੋਕ ਵੀ ਵੰਡੀਆਂ ਪਾ ਕੇ ਰੱਖਦੇ ਸੀ ਸਮਾਜ ਦੇ ਵਿੱਚ। ਪਹਿਲਾਂ ਤਾਂ ਜਿਵੇਂ ਉਸ ਸਮੇਂ ਦੀ ਉਦਾਹਰਣ ਲੈ ਲਈਏ ਕਿ ਹਿੰਦੂ ਤੇ ਮੁਸਲਮਾਨ, ਫਿਰ ਹਿੰਦੂਆਂ ਦੇ ਵਿੱਚ ਵੀ ਚਾਰ ਵਰਨ ਵੰਡੇ ਹੋਏ ਸੀ ਤੇ ਮੁਸਲਮਾਨਾਂ ਦੇ ਵਿੱਚ ਆਪਾਂ ਅੱਜ ਤੱਕ ਇਸ ਗੱਲ ਨੂੰ ਸੁਣਦੇ ਆ ਰਹੇ ਕਿ ਸ਼ੀਆ ਸੁੰਨੀ, ਇਸ ਤੋਂ ਇਲਾਵਾ ਹੋਰ ਵੀ ਬਹੁਤ ਫਿਰਕੇ ਵਿੱਚ ਚੱਲਦੇ ਰਹੇ ਨੇ। ਤੇ ਇਸ ਦਾ ਜਿਹੜਾ ਇਸਤੇਮਾਲ ਜਿਹੜਾ ਉਹ ਭਲੀ ਭਾਂਤ ਕਰਦੇ ਸੀ, ਇਹ ਸਰਕਾਰਾਂ ਦੇ ਹੱਥ ਵਿੱਚ ਆਪਣੇ ਖਿਡੌਣੇ ਬਣਾ ਕੇ ਰੱਖੇ ਹੁੰਦੇ ਨੇ ਇੱਕ ਤਰ੍ਹਾਂ ਦੇ ਨਾਲ, ਆਪਣੇ ਅਹਿਲਕਾਰ ਜਿਹੜੇ ਹੁੰਦੇ ਨੇ ਇੱਕ ਤਰ੍ਹਾਂ ਦੇ ਨਾਲ ਕੁੱਤਿਆਂ ਦੀ ਨਿਆਈ ਰੱਖੇ ਹੁੰਦੇ ਨੇ ਇਹਨਾਂ ਨੇ, ਜਦੋਂ ਜੀ ਚਾਹੁੰਦਾ ਹੈ ਉਹਨਾਂ ਨੂੰ ਇਹ ਵਰਤਦੇ ਨੇ। ਤੇ ਲੋਕਾਈ ਨੂੰ ਇਸ ਗੱਲ ਦੀ ਬਹੁਤੀ ਸਮਝ ਨਹੀਂ ਪੈਂਦੀ ਕਿ ਵੱਡੇ ਪੱਧਰ ਦੇ ਉੱਤੇ ਕੀ ਖੇਡ ਚੱਲਦੀ ਹੈ, ਕਿਉਂਕਿ ਦੱਸਣ ਵਾਲਾ ਕੋਈ ਵੀ ਨਹੀਂ ਰਹਿ ਜਾਂਦਾ ਜਦੋਂ ਸਰਕਾਰ ਜਿਵੇਂ ਕਹਿ ਦਈਏ ਕਿ ਕੁੱਤੀ ਚੋਰਾਂ ਨਾਲ ਰਲ ਜਾਵੇ, ਜਿਹੜੇ ਦੇਖਣ ਨੂੰ ਧਰਮ ਦਾ ਲੈਵਲ ਪਾ ਕੇ ਬੈਠੇ ਹੋਣ, ਜਿਨ੍ਹਾਂ ਦਾ ਕੰਮ ਹੁੰਦਾ ਹੈ ਕਿ ਲੋਕਾਂ ਨੂੰ ਜਾਗਰੂਕ ਕਰਨਾ, ਜਦੋਂ ਉਹ ਸਮੇਂ ਦੀ ਹਕੂਮਤ ਨਾਲ ਮਿਲ ਕੇ ਆਪਣੇ ਹੀ ਲੋਕਾਂ ਦਾ ਘਾਣ ਕਰਵਾਉਣ ਤੇ ਹੋ ਜਾਣ, ਤਾਂ ਉੱਥੇ ਕੋਈ ਬਹੁਤੀ ਆਸ ਨਹੀਂ ਰੱਖੀ ਜਾ ਸਕਦੀ ਕਿ ਉਸ ਸਮਾਜ ਦਾ ਕੋਈ ਬਹੁਤਾ ਵੱਡੇ ਪੱਧਰ ਤੇ ਭਲਾ ਹੋਵੇਗਾ। ਤੇ ਨਾ ਹੀ ਇਸ ਬਾਰੇ ਕੋਈ ਬਹੁਤਾ ਚਾਨਣ ਵੀ ਨਹੀਂ ਪਾਇਆ ਜਾਂਦਾ, ਬਹੁਤ ਸੀਮਤ ਲੋਕਾਂ ਤੱਕ ਉਸ ਸਮੇਂ ਇਹ ਗੱਲ ਰੱਖੀ ਜਾਂਦੀ ਸੀ ਕਿ ਜੋ ਚੱਲ ਰਿਹਾ। ਅੱਜ ਵੀ ਭਾਰਤ ਦੇ ਵਿੱਚ ਇਹ ਗੱਲ ਦੇਖਣ ਨੂੰ ਮਿਲਦੀ ਹੈ ਕਿ ਜਿਹੜੀਆਂ ਪੋਲਿਸੀਜ਼ ਸਰਕਾਰ ਅਪਣਾਉਣਾ ਚਾਹੁੰਦੀ ਹੈ ਉਸ ਦਾ ਪਤਾ ਸਿਰਫ ਕੁਝ ਕੁ ਬੰਦਿਆਂ ਨੂੰ ਹੁੰਦਾ ਹੈ, ਬਾਕੀ ਸਾਰੇ ਦੇ ਸਾਰੇ ਜਿਵੇਂ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਹਨੇਰੇ ਵਿੱਚ ਰੱਖਿਆ ਜਾਂਦਾ ਹੈ ਤੇ ਉਹਨਾਂ ਤੋਂ ਜਿਹੜਾ ਬਣਦਾ ਕੰਮ ਲਿਆ ਜਾਂਦਾ ਹੈ। ਇਸੇ ਕਰਕੇ ਹੀ ਜਿਵੇਂ ਅੱਜ ਦੇ ਹਾਲਾਤਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੇ ਸਭ ਤੋਂ ਕਰਪਟ ਪੋਲੀਟੀਸ਼ੀਅਨਸ ਨੇ ਉਹ ਭਾਰਤ ਦੇ ਵਿੱਚ ਬਚ ਜਾਂਦੇ ਨੇ, ਤੇ ਜਿਹੜੇ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਬੰਦੇ ਹੁੰਦੇ ਨੇ ਉਹ ਅਕਸਰ ਹੀ ਤਸ਼ੱਦਦ ਦਾ ਸ਼ਿਕਾਰ ਹੋ ਕੇ ਰਹਿ ਜਾਂਦੇ ਨੇ। ਪਰ ਇਸ ਦਾ ਜਿਵੇਂ ਇਹ ਇੱਕ ਤਰ੍ਹਾਂ ਦੀ ਨਾਲ ਰੀਤ ਦੇ ਮੁਤਾਬਕ ਇਹ ਜਿਹੜੀ ਲੜਾਈ ਦੇ ਵਿੱਚ ਜਦੋਂ ਜਦੋਂ ਵੀ ਪਹਿਲੂ ਬਣਦੇ ਰਹਿਣਗੇ ਇਹ ਚੱਲਦਾ ਰਹੇਗਾ। ਤੇ ਗੁਰੂ ਅਰਜਨ ਸਾਹਿਬ ਜੀ ਨੇ ਜੇ ਇਹ ਗੱਲ ਕੀਤੀ, ਜੇ ਆਪਣੇ ਉਹਨਾਂ ਨੇ ਬਾਣੀ ਦੇ ਵਿੱਚ ਜਿਵੇਂ ਇਹ ਸਾਰੀਆਂ ਗੱਲਾਂ ਕੀਤੀਆਂ ਤਾਂ ਇਹਨਾਂ ਗੱਲਾਂ ਨੂੰ ਅਮਲੀ ਰੂਪ ਵੀ ਦਿੱਤਾ। ਚੰਦੂ ਉਸ ਸਮੇਂ ਦੀ ਮੁਗਲ ਹਕੂਮਤ ਦੇ ਵਿੱਚ ਚੰਗੀ ਇੱਕ ਉਹਦੀ ਪੋਜੀਸ਼ਨ ਸੀ ਤੇ ਉਹ ਆਪਣਾ ਰਿਸ਼ਤਾ ਵੀ ਉਸਨੇ ਬੇਟੀ ਦਾ ਜਦੋਂ ਭੇਜਿਆ ਸੀ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਸੰਗਤ ਦੇ ਵਿੱਚ ਇਹ ਮਤਾ ਕਰਵਾਇਆ ਸੀ ਤੇ ਸੰਗਤ ਨੇ ਚੰਦੂ ਦੇ ਲੱਛਣ ਦੇਖ ਕੇ ਇਹ ਰਿਸ਼ਤਾ ਕਰਨ ਤੋਂ ਨਾਂਹ ਕਰ ਦਿੱਤੀ ਸੀ ਤੇ ਚੰਦੂ ਨੂੰ ਇਹ ਗੱਲ ਵੈਸੇ ਉਸਦੇ ਭਾਤ ਲਈ ਤਾਂ ਇਹ ਯਕੀਨ ਵਾਲੀ ਵੀ ਗੱਲ ਨਹੀਂ ਸੀ ਤੇ ਉਸ ਨੂੰ ਹਜ਼ਮ ਵੀ ਨਹੀਂ ਹੋ ਰਹੀ ਸੀ ਤੇ ਉਸਨੇ ਆਪਣਾ ਜਿਹੜਾ ਬਣਦਾ ਪੂਰਾ ਯੋਗਦਾਨ ਪਾਇਆ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੇ ਵਿੱਚ।
ਹਾਂਜੀ, ਵੀਰ ਸਾਹਿਬ ਸਿੰਘ ਜੀ, ਜਿਹੜੀ ਤੁਸੀਂ ਚੰਦੂ ਦੀ ਗੱਲ ਕਰ ਰਹੇ ਆ, ਚੰਦੂ ਜਿੱਥੇ ਇੱਕ ਜਿਵੇਂ ਅੱਜ ਦੇ ਜੇਕਰ ਆਪਾਂ ਜਮਾਨ ਟਾਈਮ ਦੇ ਮੁਤਾਬਕ ਦੇਖਣਾ ਉਹਨੂੰ ਸਮਝਣਾ ਹੋਵੇ, ਜਿੱਦਾਂ ਟੌਟ ਕਿਸਮ ਦੇ ਬੰਦੇ ਜਿਹੜੇ ਸਰਕਾਰਾਂ ਨੂੰ ਦੇ ਨਾਲ ਆਪਣਾ ਮੇਲ ਜੋੜ ਰੱਖਣ ਦੇ ਲਈ ਚੰਗੇ ਬੰਦਿਆਂ ਦੀ ਪਹਿਚਾਣ ਕਰਕੇ ਉਹਨਾਂ ਦੀ ਜਾਣਕਾਰੀ ਸਰਕਾਰ ਤੱਕ ਦੇਣੀ, ਅਤੇ ਉਸ ਦੇ ਵਿੱਚ ਦੂਸਰੇ ਪਾਸੇ ਜੇਕਰ ਹੋਰ ਵੀ ਵੇਖੀਏ ਜਿੱਥੇ ਚੰਦੂ ਕਾਰਨ ਬਣਦਾ ਹੈ, ਚੰਦੂ ਦਿਲੋਂ ਗੁਰ ਜਿਹੜਾ ਉਸ ਟਾਈਮ ਜਿਹੜੇ ਸਾਡੇ ਕੰਸੈਪਟ ਚੱਲਦੇ ਸਨ ਉਹਨਾਂ ਨਾਲ ਵੀ ਖਾਰ ਖਾਂਦਾ ਸੀ, ਉਹਦੇ ਵਿੱਚ ਬਹੁਤ ਵੱਡੀ ਤਾਕਾਤ ਦੇ ਵਿੱਚ ਜਿਹੜੀ ਛੂਤ ਅਤੇ ਛਾਤ ਦਾ ਜਿਹੜਾ ਜਾਤ ਅਤੇ ਪਾਤ ਦਾ ਜਿਹੜਾ ਸੀ ਇੱਕ ਜੋ ਗੁਰੂ ਸਾਹਿਬਾਨ ਨਹੀਂ ਕਰਦੇ ਸਨ ਉਹ ਵੀ ਇੱਕ ਉਹਨਾਂ ਲਈ ਸਿਰਦਰਦੀ ਬਣਦਾ ਜਾ ਰਿਹਾ ਸੀ, ਕਿਉਂਕਿ ਉਹ ਲੋਕ ਵਾਰਨ ਅਤੇ ਵੰਡ ਦੇ ਵਿੱਚ ਵਿਸ਼ਵਾਸ ਰੱਖਦੇ ਸਨ, ਗੁਰੂ ਸਾਹਿਬਾਨ ਇੱਕ ਪਲੇਟਫਾਰਮ ਦੀ ਗੱਲ ਕਰ ਰਹੇ ਸਨ ਕਿ ਸਾਰੇ ਹੀ ਇੱਥੇ ਬਰੋਬਰ ਨੇ, ਤਾਲ ਲਾਉਣੇ ਉਹਨਾਂ ਦੇ ਵਿੱਚ ਕਿਸੇ ਨੂੰ ਵੀ ਕੋਈ ਪਾਬੰਦੀ ਨਹੀਂ ਸੀ ਕਿ ਉਹ ਇਸ਼ਨਾਨ ਕੋਈ ਵੀ ਆ ਕੇ ਕਰ ਸਕਦਾ ਸੀ, ਕਿਸੇ ਨੂੰ ਗੁਰੂ ਘਰ ਦੇ ਵਿੱਚ ਪਾਬੰਦੀ ਨਹੀਂ ਸੀ, ਕਿਸੇ ਦੀ ਕੋਈ ਐਂਟਰੀ ਦੇ ਉੱਤੇ ਕਿਸੇ ਦੇ ਆਉਣ ਜਾਣ ਦੇ ਉੱਤੇ ਉੱਥੇ ਕਿਸੇ ਨੂੰ ਵੀ ਪੁੱਛਿਆ ਨਹੀਂ ਜਾਂਦਾ ਸੀ ਵੀ ਤੂੰ ਕੌਣ ਹੈ, ਹਰੇਕ ਗੁਰਬਾਣੀ ਗਾਇਨ ਕਰ ਸਕਦਾ ਸੀ, ਹਰੇਕ ਕੋਈ ਗੁਰਬਾਣੀ ਸੁਣ ਸਕਦਾ ਸੀ ਜੇਕਰ ਉਹਨੂੰ ਗੁਰਬਾਣੀ ਪੜ੍ਹਨ ਦਾ ਅਤੇ ਸੁਣਨ ਦਾ ਅਤੇ ਗਾਇਨ ਕਰਨ ਦਾ ਚਾਅ ਹੈ। ਅਤੇ ਉਹ ਸੰਗਤ ਦੇ ਵਿੱਚ ਆ ਕੇ ਜਿਵੇਂ ਬਾਕੀ ਸਿੱਖ ਜੁੜਦੇ ਸਨ ਉਸੇ ਤਰ੍ਹਾਂ ਹੀ, ਚਾਹੇ ਕੋਈ ਨੀਵੀਂ ਜਾਤ ਦਾ ਜਾਂ ਉੱਚੀ ਜਾਤ ਦਾ ਸੀ, ਉਹ ਸੰਗਤੀ ਰੂਪ ਦੇ ਵਿੱਚ ਆ ਕੇ ਗੁਰੂ ਦਰਬਾਰ ਦੇ ਵਿੱਚ ਸੰਗਤ ਦਾ ਜਿਹੜਾ ਸੁਭਾਗ ਹੈ ਉਹ ਪ੍ਰਾਪਤ ਕਰ ਸਕਦਾ ਸੀ। ਕਈ ਹੋਰ ਵੀ ਬਹੁਤ ਮੁੱਢਲੇ ਕਾਰਨ ਨੇ ਪਰ ਜਿਹੜਾ ਚੰਦੂ ਇਸ ਗੱਲ ਤੋਂ ਵੀ ਖਾਰ ਖਾ ਰਿਹਾ ਸੀ ਜਿਵੇਂ ਤੁਸੀਂ ਇਸ ਨੂੰ ਅੱਗੇ ਗੱਲ ਕੀ ਪਹਿਲਾਂ ਕਰ ਚੁੱਕੇ ਹੋ ਕਿ ਜਿਹੜਾ ਰਿਸ਼ਤਾ ਗੁਰੂ ਸਾਹਿਬਾਨ ਨੇ ਨਾ ਲੈਣਾ ਚੰਦੂ ਦੀ ਬੇਟੀ ਦਾ ਤੇ ਕਿਉਂਕਿ ਚੰਦੂ ਦੀ ਬੇਟੀ ਦਾ ਰਿਸ਼ਤਾ ਗੁਰੂ ਸਾਹਿਬਾਨ ਨੇ ਜਿੱਥੇ ਨਾ ਕੀਤੀ ਉਹਨਾਂ ਨੇ ਸੰਗਤ ਦੇ ਮੂਹਰੇ ਰੱਖ ਦਿੱਤਾ ਸੀ ਸੰਗਤ ਨੇ ਉਹ ਰਿਸ਼ਤਾ ਪਰਿਵਾਰ ਨਹੀਂ ਕੀਤਾ ਉਹ ਸੰਗਤ ਕਿਹੜੀ ਸੀ ਉਹ ਜਿਹੜੇ ਇਹਨਾਂ ਵੱਲੋਂ ਲਤਾੜੇ ਹੋਏ ਲੋਕ ਸਨ ਜਿਨ੍ਹਾਂ ਦੇ ਉੱਤੇ ਇਹ ਆਪਣੀਆਂ ਧਾਂਕਾਂ ਜਮਾਉਂਦੇ ਸਨ ਜਿਨ੍ਹਾਂ ਦੇ ਉੱਤੇ ਆਪਣਾ ਰੋਹਬ ਮਾਰਦੇ ਸਨ ਉਹਨਾਂ ਦਾ ਫੈਸਲਾ ਜਿਸ ਗੁਰੂ ਸਾਹਿਬਾਨ ਨੇ ਉਹਨਾਂ ਉਸ ਫੈਸਲੇ ਦੇ ਉੱਤੇ ਮੋਹਰ ਲਾਈ ਉਹਨਾਂ ਨੂੰ ਸਵੀਕਾਰ ਕੀਤਾ ਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਹੀ ਜਿਹੜਾ ਚੰਦੂ ਨੂੰ ਜਵਾਬ ਦਿੱਤਾ
ਹਾਂਜੀ ਇਹਨਾਂ ਸਾਰਿਆਂ ਕਾਰਨਾਂ ਕਰਕੇ ਜਿਹੜਾ ਪੰਜਾਬ ਦੇ ਲੋਕਾਂ ਦੀ ਜਿਹੜੀ ਹਮਾਇਤ ਵੱਡੀ ਪੱਧਰ ਦੇ ਉੱਤੇ ਗੁਰੂ ਸਾਹਿਬ ਜੀ ਨੂੰ ਪ੍ਰਾਪਤ ਸੀ ਤੇ ਹਰ ਖਿੱਤੇ ਦੇ ਲੋਕ ਜਿਹੜੇ ਇਸ ਗੱਲ ਦੇ ਵਿੱਚ ਉਤਸ਼ਾਹਿਤ ਸੀ ਇਹ ਗੱਲ ਹਜ਼ਮ ਨਹੀਂ ਸੀ ਹੋ ਰਹੀ ਉੱਥੋਂ ਦੇ ਜਿਹੜਾ ਇੱਕ ਕਾਬਜ਼ ਸਿਸਟਮ ਸੀ ਜਿਹੜਾ ਚਿਰਾਂ ਤੋਂ ਲਤਾੜੇ ਲੋਕਾਂ ਨੂੰ ਖਾਸ ਤੌਰ ਦੇ ਉੱਤੇ ਨਿਸ਼ਾਨਾ ਬਣਾਉਂਦਾ ਸੀ ਉਹਨਾਂ ਨੂੰ ਕਦੇ ਵੀ ਇਹ ਗੱਲ ਪ੍ਰਵਾਨ ਨਹੀਂ ਸੀ ਕਿ ਲਤਾੜੇ ਹੋਏ ਲੋਕ ਕਿਵੇਂ ਇਹ ਗੱਲਾਂ ਕਰਨ ਲੱਗ ਜਾਣ ਕਿਵੇਂ ਆਪਣੇ ਹੱਕਾਂ ਦੀ ਗੱਲ ਕਰਨ ਲੱਗ ਜਾਣ ਕਿਵੇਂ ਮਿਲ ਬੈਠ ਕੇ ਰਹਿਣ ਲੱਗ ਜਾਣ ਤੇ ਜਿਹੜਾ ਮਾਹੌਲ ਉਹਨਾਂ ਨੇ ਇੱਕ ਭੈ ਦਾ ਮਾਹੌਲ ਬਣਾ ਕੇ ਰੱਖਿਆ ਸੀ ਇੱਕ ਦੂਸਰੇ ਤੋਂ ਖਤਰਾ ਬਣਾ ਕੇ ਰੱਖਿਆ ਸੀ ਛੋਟੀਆਂ ਜਾਤਾਂ ਨੂੰ ਵੱਡੀਆਂ ਜਾਤਾਂ ਤੋਂ ਵੱਡੀਆਂ ਜਾਤਾਂ ਨੂੰ ਕਹਿ ਲਓ ਦੂਸਰੇ ਫਿਰਕੇ ਤੋਂ ਮੁਸਲਮਾਨਾਂ ਤੋਂ ਤੇ ਕੋਈ ਅਜਿਹਾ ਕੋਈ ਢੰਗ ਰਹਿਣ ਹੀ ਨਹੀਂ ਸੀ ਦਿੱਤਾ ਕਿ ਇਹ ਲੋਕ ਆਪਸੇ ਵਿੱਚ ਗੱਲਬਾਤ ਕਰ ਸਕਣ ਤੇ ਉਹਦੇ ਵਿੱਚ ਵੀ ਜਿਵੇਂ ਆਪਾਂ ਅਕਸਰ ਹੀ ਜ਼ਿਕਰ ਕਰਦੇ ਹਾਂ ਕਿ ਹਰੇਕ ਪੱਧਰ ਦੇ ਉੱਤੇ ਵੰਡ ਕੀਤੀ ਹੋਈ ਸੀ ਕਿਉਂਕਿ ਵਰਨ ਵੰਡ ਪਹਿਲਾਂ ਹੀ ਸੀ ਤੇ ਉਸ ਹਿਸਾਬ ਨਾਲ ਖਿੱਤੇ ਵੀ ਵੰਡੇ ਸੀ ਖਿੱਤਿਆਂ ਤੋਂ ਬਾਅਦ ਜਿਵੇਂ ਧਾਰਮਿਕ ਜਿਹੜੇ ਧਾਰਮਿਕ ਕਹਿ ਲਈਏ ਕਿ ਰਾਈਟ ਸੀ ਉਹ ਵੀ ਅਲੱਗ ਅਲੱਗ ਬੰਦਿਆਂ ਕੋਲ ਅਲੱਗ ਅਲੱਗ ਤਰ੍ਹਾਂ ਦੇ ਸੀ ਤੇ ਇਸ ਤੋਂ ਅੱਗੇ ਚੱਲ ਕੇ ਜਿਹੜੇ ਤਿਉਹਾਰ ਵੀ ਵੰਡੇ ਹੋਏ ਸੀ ਜਾਤਾਂ ਦੇ ਆਧਾਰ ਦੇ ਉੱਤੇ ਤੇ ਸਾਰੇ ਕਾਸੇ ਦੇ ਆਧਾਰ ਦੇ ਉੱਤੇ ਤੇ ਇਹ ਕੋਈ ਰੀਤ ਹੀ ਨਹੀਂ ਸੀ ਇਸ ਤੋਂ ਪਹਿਲਾਂ ਕਿ ਜਿਹੜੇ ਸਾਂਝੇ ਰੂਪ ਦੇ ਵਿੱਚ ਤਿਉਹਾਰ ਮਨਾਏ ਜਾਣ ਇਹ ਰੀਤ ਵੀ ਮਤਲਬ ਆਪਾਂ ਇੱਕ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਗੁਰੂ ਸਾਹਿਬ ਨੇ ਹੀ ਸ਼ੁਰੂ ਕੀਤੀ ਸੀ ਕਿ ਜਿਹੜੇ ਤਿਉਹਾਰ ਵੀ ਸਾਂਝੇ ਰੂਪ ਦੇ ਮਨਾਏ ਜਾਣ ਤੇ ਜਿਹੜੇ ਤਿਉਹਾਰ ਗਲਤ ਤਿਉਹਾਰ ਨੇ ਉਹਨਾਂ ਨੂੰ ਨਕਾਰਾ ਕਰ ਉਹਨਾਂ ਨੂੰ ਉਹਨਾਂ ਤੋਂ ਕਿਨਾਰਾ ਕਰਕੇ ਜਿਹੜੇ ਵਧੀਆ ਤਿਉਹਾਰ ਮਨਾਏ ਜਾਣ ਇਹ ਸਾਰਾ ਕੁਝ ਉਹਨਾਂ ਨੇ ਸ਼ੁਰੂ ਕੀਤਾ ਤੇ ਜਿਹੜੇ ਚੰਦੂ ਵਰਗੇ ਬੀਰਬਲ ਵਰਗੇ ਸਖੀ ਸਰਵਰੀਏ ਵਰਗੇ ਇਹਨਾਂ ਦੇ ਲਈ ਹੁਣ ਬਹਾਨਾ ਬਣਾਉਣਾ ਚਾਹੁੰਦੇ ਸੀ ਉਹ ਕੋਈ ਨਾ ਕੋਈ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਨੂੰ ਜਿਹੜਾ ਉਹਨਾਂ ਨੂੰ ਮਤਲਬ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੇ ਆਪਣੀ ਮਨਸ਼ਾ ਦੇ ਮੁਤਾਬਕ ਵੀ ਖਤਮ ਕੀਤਾ ਜਾਵੇ ਤੇ ਇਸੇ ਦੇ ਲਈ ਜਿਹੜੀ ਇਹ ਇੱਕ ਜਦੋਂ ਚੰਦੂ ਨੇ ਆਪਣੀ ਲੜਕੀ ਦਾ ਰਿਸ਼ਤਾ ਭੇਜਿਆ ਤੇ ਗੁਰੂ ਸਾਹਿਬ ਨੇ ਨਿਧੜਕ ਹੋ ਕੇ ਸੰਗਤ ਦੇ ਫੈਸਲੇ ਅਨੁਸਾਰ ਇਸ ਰਿਸ਼ਤੇ ਤੋਂ ਨਾਂਹ ਕੀਤੀ ਤਾਂ ਇਸ ਨੂੰ ਬਹਾਨਾ ਬਣਾ ਕੇ ਤੇ ਨਾਲ ਫਿਰ ਜਿਹੜੀਆਂ ਪੁਰਾਣੀਆਂ ਸ਼ਿਕਾਇਤਾਂ ਨੂੰ ਵਿੱਚੇ ਲੈ ਕੇ ਤੇ ਜਿਹੜਾ ਇਹ ਸ਼ਹਾਦਤ ਦਾ ਜਿਹੜਾ ਪਿੜ ਬੰਨਿਆ ਗਿਆ ਤੇ ਜਹਾਂਗੀਰ ਵੀ ਇਸ ਕਿਸੇ ਗੱਲੋਂ ਵੀ ਘੱਟ ਨਹੀਂ ਸੀ ਉਹ ਵੀ ਇਹ ਇਸੇ ਮੌਕੇ ਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭਾਲ ਦੇ ਵਿੱਚ ਸੀ ਅਸਲ ਦੇ ਵਿੱਚ ਜਦੋਂ ਅਜਿਹੇ ਕਾਰਨਾਮੇ ਕੀਤੇ ਜਾਂਦੇ ਨੇ ਤਾਂ ਜਿਹੜਾ ਇਹ ਇੱਕ ਤਰ੍ਹਾਂ ਦੇ ਨਾਲ ਘਨੌਣੇ ਕਾਰਨਾਮੇ ਹੁੰਦੇ ਨੇ ਸ਼ਰਮਸ਼ਾਰ ਕਰਨ ਵਾਲੇ ਕਾਰਨਾਮੇ ਹੁੰਦੇ ਨੇ ਜਦੋਂ ਫਿਰ ਅਜਿਹੇ ਕਾਰਨਾਮਿਆਂ ਨੂੰ ਸਿਰੇ ਚਾੜਿਆ ਜਾਂਦਾ ਤਾਂ ਫਿਰ ਇਲਜ਼ਾਮ ਇੱਕ ਦੂਸਰੇ ਦੇ ਉੱਤੇ ਥੋਪਣ ਦੀ ਵਾਰੀ ਆਉਂਦੀ ਹੈ ਉਹ ਇਲਜ਼ਾਮ ਫਿਰ ਜਿਵੇਂ ਕਹਿ ਲਈਏ ਕਿ ਇੱਕ ਦੂਸਰੇ ਦੇ ਮੋਢੇ ਤੇ ਰੱਖ ਕੇ ਚਲਾਉਣ ਵਾਲੀ ਗੱਲ ਆਉਂਦੀ ਹੈ ਜਿਵੇਂ ਕਾਜ਼ੀਆਂ ਦੇ ਮੋਢੇ ਤੇ ਰੱਖ ਕੇ ਚਲਾ ਲਓ ਜਾਂ ਬੀਰਬਲ ਦੇ ਮੋਢੇ ਤੇ ਰੱਖ ਕੇ ਚਲਾ ਲਓ ਜਾਂ ਚੰਦੂ ਦੇ ਮੋਢੇ ਤੇ ਰੱਖ ਕੇ ਚਲਵਾ ਲਓ ਕਹਿ ਲਓ
ਜਾਂ ਪਿਰਥੀ ਚੰਦ ਦੇ ਮੋਢੇ ਤੇ ਰੱਖ ਕੇ ਚਲਾ ਦੋ
ਹਾਂਜੀ ਹਾਂਜੀ ਚਲੋ
ਹਾਂਜੀ
ਹਾਂਜੀ
ਹਾਂ ਪਿਰਥੀ ਦਾ ਵੀ ਕਾਫੀ ਅਹਿਮ ਰੋਲ ਜਿਹੜਾ ਇਹਦੇ ਵਿੱਚ ਆਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਉਹਦੇ ਤੋਂ ਜਿਹੜੇ ਪਿੱਛੇ ਜਿਹੜੇ ਸਰਕਾਰੀ ਕਰਿੰਦੇ ਕੰਮ ਕਰਦੇ ਨੇ ਉਹ ਜਿਹੜੇ ਜਿਹੜੀ ਜਦੋਂ ਗੁਰਬਾਣੀ ਪੀਲੂ ਤੇ ਹੋਰ ਜਿਹੜੇ ਜਿਹੜੇ ਉਸ ਟਾਈਮ ਦੇ ਕਵੀ ਨੇ ਜਿਹੜੇ ਆਪਣੀਆਂ ਲਿਖੀਆਂ ਲਿਖਤਾਂ ਕਵਿਤਾਵਾਂ ਜਿਹੜੀਆਂ ਲੈ ਕੇ ਆਏ ਵੀ ਇਹ ਵੀ ਦਰਜ ਕਰੋ ਜੀ ਬਾਣੀ ਦੇ ਰੂਪ ਦੇ ਵਿੱਚ ਤੇ ਗੁਰੂ ਸਾਹਿਬਾਨ ਨੇ ਨਾ ਕੀਤਾ ਉਹ ਸਾਰਾ ਕੁਝ ਜਿਹੜਾ ਪਿਰਥੀ ਚੰਦ ਜਿਹੜਾ ਉਹ ਉਸ ਸਾਰੇ ਕੁਛ ਕਾਸੇ ਨੂੰ ਜਿੱਦਾਂ ਆਪਣੇ ਜਿਹੜਾ ਉਹਨੇ ਇੱਕ ਟਕਵਾਂਜ ਜਿਹੜਾ ਬਣਾਇਆ ਸੀ ਉੱਥੇ ਉਹ ਦਰਬਾਰ ਲਾਉਂਦਾ ਹੈ, ਮਸੰਦ ਰੱਖਣੇ ਨੇ, ਉਸਨੇ ਬਾਣੀ ਰਚਾਉਣੀ ਹੈ, ਉਸੇ ਦਾ ਕੀਰਤਨ ਕਰਨਾ, ਹੋਰ ਬਹੁਤ ਕੁਝ ਉਦਾਹਰਨਾਂ ਨੇ। ਸਿੱਖ ਕਹਿਣ ਦਾ ਭਾਵ ਕਿ ਸਿੱਖ ਇਨਕਲਾਬ ਨੂੰ ਖੇਰੂ ਖੇਰੂ ਕਰਨ ਲਈ ਹਰ ਤਰ੍ਹਾਂ ਦੀ ਮਦਦ ਪਿਰਥੀ ਚੰਦ ਨੂੰ ਦਿੱਤੀ ਗਈ। ਸੁੱਲੀ ਖਾਨ ਨਾਲ ਉਸ ਦੀਆਂ ਮੁਲਾਕਾਤਾਂ ਵੀ, ਜਿਹੜੇ ਉਸ ਸਮੇਂ ਇੱਕ ਅਹਿਮ ਅਹਿਲਕਾਰ ਹੈ, ਉਹ ਇਸੇ ਹੀ ਪੀਰੀਅਡ ਦੇ ਦੌਰਾਨ ਹੁੰਦੀਆਂ ਨੇ ਕਿ ਗੁਰੂ ਘਰ ਦੇ ਖਿਲਾਫ ਕਿਸ ਤਰੀਕੇ ਦੇ ਨਾਲ, ਗੁਰੂ ਸਾਹਿਬਾਨਾਂ ਦੇ ਖਿਲਾਫ ਕਿਸ ਤਰੀਕੇ ਦੇ ਨਾਲ ਭੰਡੀ ਪ੍ਰਚਾਰ ਤੁਸੀਂ ਕਰਨਾ ਹੈ। ਖੁੱਲ੍ਹ ਕੇ ਹਦਾਇਤਾਂ ਦਿੱਤੀਆਂ ਗਈਆਂ, ਪਰ ਉਸ ਦੇ ਨਾਲ ਹੀ ਗੁਰੂ ਸਾਹਿਬ ਦੁਆਰਾ ਪ੍ਰਚਾਰੀ ਜਾਂਦੀ ਧਰਮ ਵਿਚਾਰਧਾਰਾ ਵਿੱਚ ਹਰ ਤਰ੍ਹਾਂ ਦੇ ਲੋਕ ਹਿੱਤਾਂ ਨੂੰ ਬੇਹੱਦ ਪ੍ਰਮੁੱਖਤਾ ਦਿੱਤੀ ਗਈ ਹੈ। ਧਰਮ, ਜਾਤ, ਫੋਕਟ, ਰਸਮਾਂ, ਰੀਤਾਂ, ਸ਼ਰਾਂ ਅਤੇ ਸਿਮਰਤੀਆਂ ਦੀਆਂ ਪਾਬੰਦੀਆਂ ਅਤੇ ਵੰਡੀਆਂ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਗਈ। ਲੋਕ ਹਿੱਤਾਂ ਦੀ ਜਾਮਨੀ ਕਰਦੀਆਂ ਉਹਨਾਂ ਦੀਆਂ ਨੀਤੀਆਂ ਕੱਟੜਪੰਥੀ ਜਮਾਤਾਂ ਨੂੰ ਮੂਲੋਂ ਹੀ ਨਹੀਂ ਭਾਈਆਂ। ਮਨੁੱਖੀ ਜੀਵਨ ਦੇ ਹਰ ਪੱਖ ਦੀ ਗੂੜੀ ਤਰਜਮਾਨੀ ਕਰਦੀ ਗੁਰਮਤਿ ਵਿਚਾਰਧਾਰਾ ਵੱਲ ਆਮ ਲੋਕਾਂ ਦਾ ਝੁਕਾਅ ਹੋਣਾ ਸੁਭਾਵਿਕ ਸੀ, ਜਿਸ ਨੂੰ ਕੱਟੜਪੰਥੀ ਲੋਕਾਂ ਵੱਲੋਂ ਬਰਦਾਸ਼ਤ ਕਰਨਾ ਔਖਾ ਸੀ। ਭੇਦਭਾਵ, ਵੰਡ, ਫੋਕਟ, ਕਰਮ ਕਾਂਡ ਅਤੇ ਹਰ ਤਰ੍ਹਾਂ ਦੀ ਤੰਗ ਦਲੀ ਚ ਉੱਭਰ ਕੇ ਆਜ਼ਾਦ ਅਤੇ ਸੱਚਾਈ ਭਰਪੂਰ ਜੀਵਨ ਜਿਉਣ ਦਾ ਨੁਕਤਾ ਸੁਭਾਵਿਕ ਹੀ ਹਰ ਇੱਕ ਲਈ ਚਾਨਣ ਮੁਨਾਰਾ ਸੀ। ਭਾਵੇਂ ਕਿ ਸਿੱਖ ਵਿਰੋਧੀ ਧਿਰਾਂ ਦਾ ਆਪਸ ਵਿੱਚ ਕੋਈ ਸਿਧਾਂਤਕ ਮੇਲ ਨਹੀਂ ਸੀ, ਪਰ ਇਸ ਸਥਿਤੀ ਵਿੱਚ ਉਹਨਾਂ ਦਾ ਨਿਸ਼ਾਨਾ ਇੱਕ ਸੀ। ਇਸ ਨਿਸ਼ਾਨੇ ਦੀ ਪੂਰਤੀ ਲਈ ਆਪਣੀ ਆਪਣੀ ਥਾਂ ਤੇ ਸਾਰੀਆਂ ਹੀ ਵਿਰੋਧੀ ਧਿਰਾਂ ਪੂਰਾ ਪੂਰਾ ਤਾਣ ਲਾ ਰਹੀਆਂ ਸਨ। ਇਹੋ ਜਿਹੀਆਂ ਉਦਾਹਰਨਾਂ ਸਾਨੂੰ ਅੱਜ ਵੀ ਬਹੁਤ ਵੱਡੀ ਪੱਧਰ ਦੇ ਉੱਤੇ ਪੰਜਾਬ ਦੀ ਧਰਤੀ 'ਤੇ ਜਦੋਂ ਨਿਗਾਹ ਮਾਰਦੇ ਹਾਂ, ਉੱਥੇ ਨਿੱਤ ਨਵੇਂ ਦਿਨ ਸਾਨੂੰ ਜਿਹੜੀਆਂ ਗੁਜ਼ਰਦੀਆਂ ਨਜ਼ਰ ਆਉਂਦੀਆਂ ਨੇ, ਬੀਤਦੀਆਂ ਨਜ਼ਰ ਆਉਂਦੀਆਂ ਨੇ। ਉਹਦੇ ਵਿੱਚ ਮੋਟੇ ਤੌਰ ਦੇ ਉੱਤੇ ਲੈ ਲਈਏ ਜਿਵੇਂ ਜੀ ਸਰਸੇ ਵਾਲੇ ਦਾ ਰੌਲਾ ਪਿਆ, ਭਨਿਆਰੇ ਵਾਲੇ ਦਾ ਰੌਲਾ ਪਿਆ, ਹੋਰ ਜਿਹੜੇ ਸਾਧ ਪਖੰਡੀ ਨੇ ਉਹਨਾਂ ਦਾ ਰੌਲਾ ਪੈਂਦਾ ਹੈ। ਸੰਤ ਸਮਾਜ ਦੀ ਵੀ ਜੇਕਰ ਗੱਲ ਕਰ ਲਈਏ, ਉਹਦੇ ਵਿੱਚ ਬਹੁਤ ਆਗਾਧ ਦੇ ਵਿੱਚ ਸਾਰਾ ਕੁਝ ਇਹੀ ਹੈ ਕਿ ਗੁਰਬਾਣੀ ਦੇ ਸੱਚ ਤੋਂ ਤੁਹਾਨੂੰ ਕਿਵੇਂ ਦੂਰ ਰੱਖਣਾ ਹੈ, ਤੇ ਉਹਦੇ ਲਈ ਹਰੇਕ ਢੰਗ ਤਰੀਕੇ ਵਰਤੇ ਜਾਂਦੇ ਨੇ।
ਹਾਂਜੀ, ਅੱਜ ਵੀ ਬਕਾਇਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਤੇ ਉਸ ਸਮੇਂ ਵੀ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋ ਚੁੱਕੀ ਹੈ, ਤਾਂ ਉਸ ਨੂੰ ਲੁਕਾਉਣ ਦੇ ਲਈ, ਉਸ ਦੇ ਸੰਬੰਧ ਦੇ ਵਿੱਚ ਭੰਬਲ ਭੂਸੇ ਪਾਉਣ ਦੇ ਲਈ ਜਿਹੜੀ ਹਰ ਇੱਕ ਸ਼ਖਸ ਨੂੰ ਸ਼ਹਿਦ ਦਿੱਤੀ ਗਈ ਜਿਹੜਾ ਮਾੜਾ ਮੋਟਾ ਲਿਖਣਾ ਜਾਣਦਾ ਸੀ, ਜਿਸ ਦੇ ਵਿੱਚ ਪਿਰਥੀ ਚੰਦ ਦਾ ਨਾਂ ਵੀ ਆਉਂਦਾ ਹੈ। ਪਿਰਥੀ ਚੰਦ ਨੇ ਵੀ ਉਸ ਸਮੇਂ ਆਪਣੇ ਵੱਲੋਂ ਕਈ ਲਿਖਤਾਂ ਲਿਖੀਆਂ, ਪੀਲੂ, ਛੱਜੂ ਤੇ ਹੋਰ ਇਹੋ ਜਿਹੇ ਜਿਹੜੇ ਹੋਰ ਵੀ ਕਵੀ ਨੇ ਉਹਨਾਂ ਨੇ ਵੀ ਜਿਹੜੀਆਂ ਲਿਖੀਆਂ, ਬਹੁਤੀਆਂ ਜਿਹੜੀਆਂ ਇਹ ਰਚਨਾਵਾਂ ਨੇ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਕਾਫੀ ਹੱਦ ਤੱਕ ਇੱਕ ਤਰ੍ਹਾਂ ਦੇ ਨਾਲ ਉਹੀ ਤਰੀਕਾ ਅਪਣਾਇਆ ਗਿਆ ਉੱਥੇ ਕਿ ਕੁਛ ਕੁ ਜਿਹੜੀਆਂ ਤੁਕਾਂ ਗੁਰਬਾਣੀ ਦੇ ਵਿੱਚੋਂ ਲੈ ਕੇ ਤੇ ਵਿੱਚ ਆਪਣੀਆਂ ਤੁਕਾਂ ਵਿੱਚ ਜੋੜ ਦਿਓ, ਤਾਂ ਕਿ ਮਲਗੋਬਾ ਐਸਾ ਕਰ ਦਿਓ ਕਿ ਦੇਖਣ ਵਾਲੇ ਨੂੰ ਇਉਂ ਲੱਗੇ ਵੀ ਸ਼ਾਇਦ ਇਹ ਗੁਰਬਾਣੀ ਹੀ ਹੈ। ਇਹੀ ਕੁਝ ਅੱਜ ਹੋ ਰਿਹਾ ਹੈ, ਜਿਵੇਂ ਆਮ ਉਦਾਹਰਣ ਦੇ ਤੌਰ ਦੇ ਉੱਤੇ ਆਪਾਂ ਦੇਖਦੇ ਹਾਂ ਕਿ ਜਿਹੜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਹੜਾ ਗੁਰਬਾਣੀ ਦੇ ਵਿੱਚ ਜਦੋਂ ਕੋਈ ਨਵੇਂ ਵਿਸ਼ੇ ਨੂੰ ਸ਼ੁਰੂ ਕਰਨਾ ਹੁੰਦਾ ਹੈ ਤਾਂ ਜਿਹੜਾ ਇਹ ਜਿਹੜਾ ਮੰਗਲਾਚਰਨ ਲਿਖਿਆ ਜਾਂਦਾ ਹੈ ਤਾਂ ਕਿ ਗੁਰਬਾਣੀ ਦੇ ਜਿਹੜਾ ਸਿਧਾਂਤ ਹੈ ਇੱਕ ਓਅੰਕਾਰ ਤੋਂ ਪਾਸੇ ਨਾ ਜਾ ਸਕੇ। ਇਹੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲਿਖ ਕੇ ਥੱਲੇ ਪਤਾ ਨਹੀਂ ਕੀ ਕੁਝ ਲਿਖ ਦਿੰਦੇ ਨੇ, ਤੇ ਬਹੁਤਾਤ ਦੇ ਵਿੱਚ ਕਿਉਂਕਿ ਲੋਕਾਂ ਨੂੰ ਗੁਰਬਾਣੀ ਦਾ ਗਿਆਨ ਨਾ ਹੋਣ ਕਰਕੇ ਤੇ ਗੁਰਬਾਣੀ ਦਾ ਸਹੀ ਅਰਥਾਂ ਦੇ ਵਿੱਚ ਪ੍ਰਚਾਰ ਨਾ ਹੋਣ ਕਰਕੇ ਬਹੁਤੇ ਲੋਕ ਜਿਹੜਾ ਇਸ ਦੇ ਉੱਤੇ ਟਪਲਾ ਖਾ ਜਾਂਦੇ ਨੇ, ਤੇ ਉਹ ਮਤਲਬ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਦਿੰਦੇ ਹਾਂ ਤੇ ਕਈ ਥਾਵਾਂ ਦੇ ਉੱਤੇ ਬਾਕੀ ਗ੍ਰੰਥਾਂ ਨੂੰ ਵੀ ਮੱਥਾ ਟੇਕਣਾ ਸ਼ੁਰੂ ਕਰ ਦਿੰਦੇ ਨੇ, ਉਹਨਾਂ ਨੂੰ ਇਉਂ ਲੱਗਦਾ ਹੈ ਕਿ ਸ਼ਾਇਦ ਇਸ ਦੇ ਵਿੱਚ ਵੀ ਮਤਲਬ ਗੁਰੂ ਸਾਹਿਬਾਨ ਦੀ ਵਾਰੀ ਬਾਣੀ ਹੈ, ਪਰ ਅਸਲ ਦੇ ਵਿੱਚ ਉਹ ਗੁਰੂ ਸਾਹਿਬ ਦਾ ਨਾਂ ਵਰਤ ਕੇ ਕਿਸੇ ਹੋਰ ਦੀ ਬਾਣੀ ਨੂੰ ਵਿੱਚ ਦਰਜ ਕੀਤਾ ਗਿਆ ਹੁੰਦਾ ਹੈ। ਤੇ ਇਹੀ ਜਿਹੜਾ ਉਸ ਸਮੇਂ ਪਿਰਥੀ ਚੰਦ ਵੱਲੋਂ ਵੀ ਇਹ ਕੀਤਾ ਗਿਆ ਤੇ ਪਿਰਥੀ ਚੰਦ ਨੂੰ ਵੀ ਪੂਰੀ ਸ਼ਹਿ ਦਿੱਤੀ ਗਈ ਉਸ ਸਮੇਂ ਦੀ ਸਰਕਾਰ ਵੱਲੋਂ, ਹਕੂਮਤ ਵੱਲੋਂ, ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਗੁਰਬਾਣੀ ਦਾ ਸੱਚ ਹੈ ਇਸ ਨੂੰ ਲੁਕੋਇਆ ਜਾ ਸਕੇ, ਤੇ ਜਿਹੜੀ ਮਨਸ਼ਾ ਸੀ ਜਿਹੜੀ ਗੁਰਬਾਣੀ ਦੇ ਪ੍ਰਤੀ ਉਹਨਾਂ ਦੀ ਜਿਹੜੀ ਗਲਤ ਮਨਸ਼ਾ ਸੀ ਉਸ ਨੂੰ ਉਹ ਲੈ ਕੇ ਮਤਲਬ ਉਹਨੂੰ ਸਿਰੇ ਚਾੜਨਾ ਚਾਹੁੰਦੇ ਸੀ, ਤੇ ਪਰ ਜਦੋਂ ਲੋਕਾਂ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਜਾਗਰੂਕਤਾ ਆ ਗਈ ਤਾਂ ਉਹਨਾਂ ਨੇ ਜਦੋਂ ਸੋਚਿਆ ਕਿ ਸ਼ਾਇਦ ਗੁਰੂ ਅਰਜਨ ਸਾਹਿਬ ਜੀ ਕਰਕੇ ਇਹ ਸਭ ਕੁਝ ਹੋਇਆ, ਬਕਾਇਦਾ ਹੋਇਆ ਵੀ ਗੁਰੂ ਅਰਜਨ ਸਾਹਿਬ ਜੀ ਕਰਕੇ ਸੀ। ਪਰ ਗੁਰਬਾਣੀ ਦਾ ਆਪਣਾ ਇੱਕ ਮਹੱਤਵ ਹੈ, ਜਦੋਂ ਗੁਰੂ ਸਾਹਿਬ ਜੀ ਨੇ ਵੀ ਸੰਪਾਦਨਾ ਕੀਤੀ ਤਾਂ ਪੋਥੀ ਨੂੰ ਉੱਚੇ ਥਾਂ ਤੇ ਰੱਖ ਕੇ ਆਪ ਉਹ ਨੀਵੇਂ ਥਾਂ ਤੇ ਬੈਠੇ ਇੱਕ ਸਤਿਕਾਰ ਦੀ ਭਾਵਨਾ ਦੇ ਨਾਲ। ਇਹ ਸਤਿਕਾਰ ਸਿੱਖ ਕੌਮ ਜੇ ਸਾਂਭ ਕੇ ਰੱਖੇ ਤਾਂ ਇਸ ਦੇ ਵਿੱਚ ਬਹੁਤ ਕੁਝ ਛੁਪਿਆ ਹੈ ਕਿ ਆਪਾਂ ਬਾਣੀ ਨੂੰ ਹਮੇਸ਼ਾ ਸਰਬਉੱਤਮ ਮੰਨਣਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਰਬਉੱਤਮ ਮੰਨਣ ਦਾ ਮਤਲਬ ਇਹ ਹੈ ਕਿ ਜਿਹੜੀ ਉਸਦੀ ਵਿਚਾਰਧਾਰਾ ਦੇ ਆਪਾਂ ਹਮੇਸ਼ਾ ਅਨੁਕੂਲ ਰਹਿਣਾ ਹੈ। ਤੋ ਗੁਰਬਾਣੀ ਦੇ ਵਿੱਚ ਜਦੋਂ ਵੱਖਰੇ ਵੱਖਰੇ ਵਿਸ਼ਿਆਂ ਦੇ ਉੱਤੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਇਹ ਇੱਕ ਤਰ੍ਹਾਂ ਦੇ ਨਾਲ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਨੇ ਤੁਹਾਨੂੰ ਕਿ ਕਿਵੇਂ ਵਿਚਰਨਾ ਹੈ, ਕਿਵੇਂ ਸਮਾਜ ਦੇ ਵਿੱਚ ਵਿਚਰਨਾ ਹੈ। ਤੇ ਇੱਕ ਜਿਹੜਾ ਵਿਸ਼ਾ ਕਿਤੇ ਵੀ ਨਹੀਂ ਛੋਇਆ ਗਿਆ ਕਿਸੇ ਵੀ ਧਰਮ ਗ੍ਰੰਥ ਦੇ ਵਿੱਚ, ਇਸ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਛੋਇਆ ਗਿਆ, ਉਹ ਹੈ ਮਤਲਬ ਇੱਕ ਅਕਾਲ ਪੁਰਖ ਦਾ ਜਿਹੜਾ ਵਿਸ਼ਾ, ਉਹ ਇੱਕ ਜਿਵੇਂ ਉਹ ਸਹੀ ਮਾਇਨਿਆਂ ਦੇ ਵਿੱਚ ਜਿਹੜਾ ਮਨੁੱਖਤਾ ਦੇ ਲਈ ਸਹੀ ਸੇਧ ਦੇਣ ਵਾਲਾ ਹੈ, ਉਹ ਸਹੀ ਮਾਇਨਿਆਂ ਦੇ ਵਿੱਚ ਜਿਵੇਂ ਕਹੀਏ ਕਿ ਦੇਹਵਾਦ ਤੋਂ, ਕਿਸੇ ਵੀ ਦੇਹ ਤੋਂ ਉੱਪਰ ਉੱਠ ਕੇ ਜਿਹੜੀ ਇੱਕ ਸੱਚੀ ਵਿਚਾਰਧਾਰਾ ਨੂੰ ਸਮਰਪਿਤ, ਜਿਹੜਾ ਉਹ ਬਿਲਕੁਲ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਚੱਲਦਾ ਹੈ, ਕਿਉਂਕਾਰ ਤੋਂ ਲੈ ਕੇ ਜਿਹੜਾ ਅਖੀਰ ਤੱਕ ਜਦੋਂ ਇਸ ਨੂੰ ਆਪਾਂ ਪੜ੍ਹਦੇ ਹਾਂ ਤਾਂ ਇੱਕੋ ਵਿਸ਼ੇ ਦੇ ਉੱਤੇ ਕੇਂਦਰਿਤ ਰਹਿ ਕੇ ਵੱਖਰੀਆਂ ਵੱਖਰੀਆਂ ਉਦਾਹਰਣਾਂ ਦੇ ਕੇ ਉਸ ਅਕਾਲ ਪੁਰਖ ਦਾ ਜਿਹੜਾ ਕੰਸੈਪਟ ਹੈ ਉਹਨੂੰ ਕਲੀਅਰ ਕੀਤਾ ਗਿਆ, ਉਹਨੂੰ ਸਪਸ਼ਟ ਕੀਤਾ ਗਿਆ, ਇਹ ਕਿਤੇ ਵੀ ਕਿਸੇ ਹੋਰ ਧਰਮ ਗ੍ਰੰਥ ਦੇ ਵਿੱਚ ਤੁਹਾਨੂੰ ਨਹੀਂ ਮਿਲਦਾ, ਇਸ ਵਿਸ਼ੇ ਨੂੰ ਇੰਨੀ ਡੂੰਘਾਈ ਦੇ ਵਿੱਚ ਜਾ ਕੇ ਲਿਖਿਆ ਹੋਵੇ। ਕਿਉਂਕਿ ਜਿਹੜਾ ਅਕਾਲ ਪੁਰਖ ਦਾ ਵਿਸ਼ਾ ਪ੍ਰੈਕਟੀਕਲ ਰੂਪ ਦੇ ਵਿੱਚ ਸਮਝਾਉਣਾ ਨਾਮੁਮਕਿਨ ਹੈ, ਇਸ ਨੂੰ ਨਹੀਂ ਸਮਝਾਇਆ ਜਾ ਸਕਦਾ, ਇਸ ਨੂੰ ਸਿਰਫ ਸਮਝਿਆ ਜਾ ਸਕਦਾ। ਅਤੇ ਸਮਝਣ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਵੱਡਾ ਸਾਧਨ ਇਸ ਦੁਨੀਆਂ 'ਤੇ ਤੁਹਾਡੇ ਕੋਲ, ਇਸ ਮਨੁੱਖਤਾ ਦੇ ਕੋਲ ਨਹੀਂ ਹੈ। ਅਤੇ ਇਹ ਇੱਕ ਬੜੀ ਵੱਡੀ ਚੁਣੌਤੀ ਸੀ ਧਾਰਮਿਕ ਲੋਕਾਂ ਦੇ ਲਈ ਕਿ ਸਹੀ ਸੱਚ ਜਿਵੇਂ ਪੇਸ਼ ਕਰਨਾ, ਜਿਸ ਨੂੰ ਆਪਾਂ ਉਦਾਹਰਣ ਦੇ ਤੌਰ 'ਤੇ ਸਮਝਣਾ ਹੋਵੇ, ਜਿਵੇਂ ਰਾਮ ਦਾ ਜੋ ਰਾਮ ਇੱਕ ਰੱਬੀ ਗੁਣ ਹੈ, ਹਰ ਇੱਕ ਥਾਂ 'ਤੇ ਰੱਬਿਆ ਹੋਇਆ, ਉਸ ਲਫਜ਼ ਦਾ, ਰਾਮ ਲਫਜ਼ ਦਾ ਜਿਹੜਾ ਗਲਤ ਇਸਤੇਮਾਲ ਪੁਜਾਰੀਵਾਦ ਨੇ ਇੱਕ ਰਾਜੇ ਦੇ ਨਾਲ ਜੋੜ ਕੇ ਬੜੇ ਬੜੇ ਸਦੀਆਂ ਤੋਂ ਲੋਕਾਂ ਦਾ ਸ਼ੋਸ਼ਣ ਕੀਤਾ, ਇਸ ਨਾਂ ਦੇ ਉੱਤੇ ਇੱਕ ਰਾਜੇ ਨੂੰ ਰੱਬ ਬਣਾ ਕੇ ਪੇਸ਼ ਕੀਤਾ। ਅਤੇ ਪਰ ਜਦੋਂ ਗੁਰਬਾਣੀ ਦੇ ਵਿੱਚ ਇਸ ਕੰਸੈਪਟ ਨੂੰ ਕਲੀਅਰ ਕੀਤਾ ਗਿਆ ਸਪਸ਼ਟ ਰੂਪ ਦੇ ਵਿੱਚ, ਇਸ ਤੋਂ ਪਹਿਲਾਂ ਭਾਵੇਂ ਕਿ ਵੇਦਾਂ ਦੇ ਵਿੱਚ ਥੋੜ੍ਹਾ ਥੋੜ੍ਹਾ ਇਸ ਦਾ ਜ਼ਿਕਰ ਆਉਂਦਾ ਹੈ, ਪਰ ਕਿਤੇ ਵੀ ਖੁੱਲ੍ਹੇ ਰੂਪ ਦੇ ਵਿੱਚ ਇੱਕ ਜਿਹੜਾ ਦੁਨਿਆਵੀ ਰਾਜਾ ਰਾਮ ਅਤੇ ਇੱਕ ਅਸਲੀ ਜਿਹੜਾ ਰੱਬ ਦਾ ਜਿਹੜਾ ਗੁਣ ਹੈ ਰਾਮ, ਉਸਦੇ ਕੰਸੈਪਟ ਨੂੰ ਉਸਨੂੰ ਨਿਖੇੜ ਕੇ ਪੇਸ਼ ਨਹੀਂ ਕੀਤਾ ਗਿਆ, ਹਰ ਇੱਕ ਥਾਂ ਦੇ ਉੱਤੇ ਰਲਗੱਡ ਤੌਰ ਦੇ ਉੱਤੇ ਪੇਸ਼ ਕੀਤਾ ਗਿਆ, ਪਰ ਗੁਰਬਾਣੀ ਦੇ ਵਿੱਚ ਇਸ ਨੂੰ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤਾ ਗਿਆ ਕਿ ਰਾਮ ਕਹਿਣ ਮੈਂ ਭੇਦ ਹੈ। ਅਤੇ ਬਕਾਇਦਾ ਉਹ ਉਦਾਹਰਣਾਂ ਵੀ ਦਿੱਤੀਆਂ ਗਈਆਂ ਕਿ ਜਿਹੜਾ ਦੁਨਿਆਵੀ ਰਾਮ ਸੀ ਉਹ ਕਿਵੇਂ ਆਪਣੇ ਪਰਿਵਾਰ ਤੋਂ ਵਿਛੜਨ 'ਤੇ ਉਹ ਮਤਲਬ ਰੋਣ ਵੀ ਲੱਗ ਜਾਂਦਾ ਹੈ, ਪਰ ਇੱਕ ਉਹ ਰਾਮ ਹੈ ਜਿਹੜਾ ਰਮਿਆ ਹੋਇਆ, ਜਿਹੜਾ ਕਦੇ ਉਹਦੇ ਜਿਹੜੇ ਉਹਦੇ ਗੁਣ ਦੇ ਵਿੱਚ ਕਦੇ ਉਹ ਮਤਲਬ ਕੌੜਾ ਵੀ ਨਹੀਂ ਬੋਲਦਾ, ਕਦੇ ਕੋਈ ਕੌੜਾ ਵੀ ਨਹੀਂ ਬੋਲਦਾ, ਅਤੇ ਮਤਲਬ ਕਿਤੇ ਰੋਸ ਵੀ ਨਹੀਂ ਪ੍ਰਗਟ ਕਰਦਾ, ਕਿਤੇ ਕੁਛ ਵੀ, ਸਭ ਕੁਝ ਆਪਣੀ ਜਿਵੇਂ ਤਰੀਕੇ ਦੇ ਨਾਲ ਉਹ ਕਾਰ ਵਿਹਾਰ ਕਰਦਾ ਹੈ। ਅਤੇ ਇਹ ਜਿਹੜੀ ਇਹ ਇਸ ਦੇ ਨਾਲ ਜਿਹੜੀ ਇੱਕ ਹੋਰ ਪ੍ਰਥਾ ਸੀ ਉਹ ਖਤਮ ਹੋਈ ਕਿ ਪੁਜਾਰੀਆਂ ਦੇ ਕੋਲੋਂ ਇੱਕ ਹਥਿਆਰ ਜਾਂਦਾ ਲੱਗਾ ਜਿਹਦੇ ਨਾਲ ਉਹ ਬੰਦੇ ਨੂੰ ਰੱਬ ਬਣਾ ਕੇ ਪੇਸ਼ ਕਰਦੇ ਸੀ, ਹਨੇਰੇ ਦੇ ਵਿੱਚ ਰੱਖ ਕੇ ਅਸਲੀ ਜਿਹੜਾ ਸੱਚ ਸੀ ਉਸਨੂੰ ਲੁਕੋ ਕੇ ਜਿਹੜੇ ਰੱਬੀ ਗੁਣ ਨੇ ਉਹ ਬੰਦੇ ਦੇ ਉੱਤੇ ਕੇਂਦਰਿਤ ਕਰਕੇ ਕਿਸੇ ਸਮੇਂ ਕ੍ਰਿਸ਼ਨ ਨੂੰ ਵੀ ਭਗਵਾਨ ਕਹਿ ਕੇ ਪੇਸ਼ ਕੀਤਾ ਜਾਂਦਾ ਰਿਹਾ। ਅਤੇ ਫਿਰ ਅੱਗੇ ਅਵਤਾਰਵਾਦ ਦਾ ਵੀ ਰੌਲਾ ਪਾਇਆ ਗਿਆ, ਅਤੇ ਗੁਰਬਾਣੀ ਦੇ ਵਿੱਚ ਵੀ ਅਵਤਾਰਵਾਦ ਦਾ ਜਿਹੜਾ ਕੰਸੈਪਟ ਹੈ ਇਸ ਨੂੰ ਕਲੀਅਰ ਕੀਤਾ ਗਿਆ ਹੈ। ਅਤੇ ਬਕਾਇਦਾ ਇਹ ਵਿਸ਼ੇ ਮਤਲਬ ਹੈ ਡੂੰਘਾਈ ਦੇ ਵਿੱਚ ਜਾ ਕੇ ਇਹਨਾਂ ਦੇ ਉੱਤੇ ਗੱਲ ਕਰਨ ਵਾਲੀ ਹੈ। ਅਤੇ ਚਾਹੀਦਾ ਤਾਂ ਇਹ ਸੀ ਕਿ ਜਿਵੇਂ ਹੁਣ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੇ ਉੱਤੇ ਲੇਖ ਲਿਖ ਕੇ ਵੱਖਰੇ ਵੱਖਰੇ ਵਿਸ਼ਿਆਂ ਦੇ ਉੱਤੇ ਜਿਹੜੀ ਦੀ ਵਿਚਾਰ ਕੀਤੀ ਜਾਂਦੀ। ਇੱਕ ਭਾਈ ਹਰਜਿੰਦਰ ਸਿੰਘ ਜੀ ਸਭਰਾ ਦਾ ਲੇਖ, ਇੱਕ ਵਧੀਆ ਲੇਖ ਸਿੱਖ ਮਾਰਗ ਦੇ ਉੱਤੇ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਜਿਹੜਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੂੰ ਵੀ ਜਿਵੇਂ ਕਰਾਮਾਤ ਢੰਗ ਦੇ ਨਾਲ ਜੋੜਨ ਦੇ ਲਈ ਜਿਹੜੀਆਂ ਸਾਖੀਆਂ ਲਿਖੀਆਂ ਗਈਆਂ ਜਾਂ ਹੋਰ ਲਿਖਤਾਂ ਲਿਖੀਆਂ ਗਈਆਂ, ਬਹੁਤਾ ਪ੍ਰਚਾਰ ਆਪਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਵੀ ਉਸੇ ਤਰ੍ਹਾਂ ਦਾ ਹੀ ਦੇਖਣ ਨੂੰ ਮਿਲਦਾ ਹੈ। ਤੇ ਜਾਣੀ ਅੱਜ ਹਾਲਾਤ ਇਹ ਬਣੇ ਹੋਏ ਨੇ ਕਿ ਜਿਹੜੇ ਸੱਚ ਦਾ ਪ੍ਰਚਾਰ ਗੁਰੂ ਸਾਹਿਬ ਜੀ ਕਰਨਾ ਚਾਹੁੰਦੇ ਸੀ, ਉਹਨਾਂ ਗੁਰੂ ਸਾਹਿਬਾਨਾਂ ਦਾ ਨਾਂ ਵਰਤ ਕੇ ਹੀ ਜਿਹੜੇ ਹੋਰ ਕਿਸਮ ਦਾ ਪ੍ਰਚਾਰ, ਝੂਠ ਦਾ ਪ੍ਰਚਾਰ, ਗੱਪ ਕਹਾਣੀਆਂ ਦਾ ਪ੍ਰਚਾਰ ਉਹ ਸਾਡੇ ਉੱਤੇ ਲਿਆ ਕੇ ਸਾਡੇ ਉੱਤੇ ਉਹਦਾ ਗਲਬਾ ਜਿਹਾ ਬਣਾ ਦਿੱਤਾ ਗਿਆ। ਤੇ ਇਹੀ ਮਤਲਬ ਅੱਜ ਤੱਕ ਜਿਹੜਾ ਪ੍ਰਚਾਰਿਆ ਜਾਂ ਇਸੇ ਗੱਲ ਦੇ ਉੱਤੇ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਬਹਿਸ ਵਸੀਆ ਕਰਵਾ ਕੇ ਜਿਵੇਂ ਤੱਤੀ ਰਹੀ ਕੇ ਠੰਡੀ ਹੋਈ, ਇਹ ਇਹਨਾਂ ਗੱਲਾਂ ਦੇ ਉੱਤੇ ਲਿਆ ਕੇ ਰੱਖਿਆ ਗਿਆ। ਪਰ ਜਿਵੇਂ ਜਿਹੜਾ ਅਸਲੀ ਕਾਰਨ ਅਸਲੀ ਸੀ ਬਈ ਸ਼ਹਾਦਤ ਦੇਣ ਦੇ ਅਸਲੀ ਕਾਰਨ ਕੀ ਸੀ ਤੇ ਸ਼ਹਾਦਤ ਦੇਣ ਦਾ ਉਹਨਾਂ ਦਾ ਮਕਸਦ ਕੀ ਸੀ, ਉਸ ਪਾਸੇ ਵੱਲ ਆਪਾਂ ਘੱਟ ਗਏ ਹਾਂ। ਤੇ ਜੇ ਵੱਡੇ ਪੱਧਰ ਦੇ ਉੱਤੇ ਸਮੁੱਚੇ ਪੱਧਰ ਦੇ ਮੋਟੇ ਰੂਪ ਦੇ ਉੱਪਰ ਦੇਖਣਾ ਹੋਵੇ ਤਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੇ ਲਈ ਤੇ ਸਾਨੂੰ ਮਤਲਬ ਜਿਹੜਾ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰਨਾ ਚਾਹੀਦਾ ਸੀ, ਬਾਣੀ ਦਾ ਪ੍ਰਚਾਰ, ਬਾਣੀ ਦੇ ਜਿਹੜੀ ਉਹਨਾਂ ਦੀ ਲਿਖੀ ਬਾਣੀ ਹੈ ਉਸ ਨੂੰ ਵਿਚਾਰਨਾ ਚਾਹੀਦਾ ਸੰਗਤੀ ਰੂਪ ਦੇ ਵਿੱਚ। ਜਿਵੇਂ ਜਿਹੜੇ ਜਦੋਂ ਇਹ ਦਿਨ ਆਉਂਦੇ ਨੇ ਤਾਂ ਬਕਾਇਦਾ ਇਹਨਾਂ ਦਿਨਾਂ ਦੇ ਵਿੱਚ ਕੋਈ ਇਹੋ ਜਿਹੀ ਰੀਤ ਸ਼ੁਰੂ ਹੋਵੇ ਜਿਸ ਦੇ ਵਿੱਚ ਪੜਾਅ ਦਰ ਪੜਾਅ ਜਿਹੜੇ ਬਾਣੀ ਜਿਵੇਂ ਕਰਨੀ ਹੋਵੇ ਤਾਂ ਮਤਲਬ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਦੇ ਹੀ ਪਹਿਲਾਂ ਵੱਡੇ ਰੂਪ ਦੇ ਵਿੱਚ ਦੱਸਿਆ ਜਾਵੇ ਕਿ ਕਿੰਨੇ ਰਾਗ ਅਤੇ ਕਿੰਨੀ ਬਾਣੀ ਇਹਨਾਂ ਦੀ ਦਰਜ ਹੈ। ਫਿਰ ਹੌਲੀ ਹੌਲੀ ਕੋਸ਼ਿਸ਼ ਕੀਤੀ ਜਾਵੇ ਕਿ ਕਿਹੜਾ ਕਿਹੜਾ ਮੁੱਦਿਆਂ ਦੇ ਉੱਤੇ ਉਹਨਾਂ ਨੇ ਸਪਸ਼ਟਤਾ ਲਿਆਂਦੀ ਤੇ ਹੌਲੀ ਹੌਲੀ ਇੱਕ ਅਜਿਹੀ ਕੋਈ ਲੜੀ ਸ਼ੁਰੂ ਕੀਤੀ ਜਾਂਦੀ ਜਿਸ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਨੂੰ ਸਮਝਿਆ ਜਾਂਦਾ ਤਾਂ ਉਹਨਾਂ ਦੇ ਜਿਹੜਾ ਪੱਧਰ ਹੈ ਤੇ ਉਹਨਾਂ ਦੀ ਸ਼ਹਾਦਤ ਦੇਣ ਦਾ ਕਾਰਨ ਆਪਾਂ ਨੂੰ ਸਮਝ ਲੱਗਦਾ। ਤੇ ਬਾਕੀ ਜਿਹੜੀ ਗੁਰਬਾਣੀ ਇੱਕ ਆਪਣੇ ਆਪ ਦੇ ਵਿੱਚ ਇੱਕ ਅਥਾਹ ਸਮੁੰਦਰ ਹੈ ਤੇ ਬਕਾਇਦਾ ਇਸ ਦੇ ਉੱਤੇ ਜਿਹੜੀ ਪਾਸੇ ਵੱਲ ਸਾਡਾ ਧਿਆਨ ਹਮੇਸ਼ਾ ਤੋਂ ਜਾਣਾ ਚਾਹੀਦਾ ਸੀ। ਜਿਵੇਂ ਜੇ ਆਪਾਂ ਇੱਕ ਲਫ਼ਜ਼ ਦੇ ਵਿੱਚ ਗੱਲ ਨਿਬੇੜਨੀ ਹੋਵੇ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦਾ ਮੁੱਖ ਕਾਰਨ ਕੀ ਸੀ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ।
ਹਾਂਜੀ,
ਪਰ ਇਸ ਦੇ ਵਿੱਚ ਬਹੁਤ ਕੁਛ ਲੁਕਿਆ ਹੋਇਆ, ਬਹੁਤ ਕੁਛ ਤੁਹਾਨੂੰ ਸਮਝਣਾ ਪਊਗਾ ਕਿ ਗੁਰਬਾਣੀ ਦੇ ਪਿੱਛੇ ਸ਼ਹਾਦਤ, ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਪਿੱਛੇ ਸ਼ਹਾਦਤ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਪਿੱਛੇ ਕਿੰਨੇ ਲੋਕ ਵਿਰੋਧੀ ਗੁਰੂ ਸਾਹਿਬ ਦੇ।
ਹਾਂਜੀ, ਕਿੰਨਿਆਂ ਨੇ ਵਿਰੋਧ ਕੀਤਾ, ਕਿਹੜੇ ਕਿਹੜੇ ਨੇ ਕੀਤਾ, ਉਹਦੇ ਵਿੱਚ ਬੀਰਬਲ ਦਾ ਵੀ ਜ਼ਿਕਰ ਆਉਂਦਾ, ਪੈਰਥੀ ਚੰਦ ਦਾ ਆਉਂਦਾ, ਚੰਦੂ ਦਾ ਆਉਂਦਾ, ਸਖੀ ਸਰਬੀਆਂ ਆਉਂਦਾ, ਹੋਰ ਜੋ ਜਿਹੜੇ ਉੱਥੇ ਲੋਕਾਂ ਨੂੰ ਉਸ ਟਾਈਮ ਜਿਹੜੀ ਪਰਜਾ ਹੈ ਜਿਹਨੂੰ ਦਬਾ ਕੇ ਰੱਖਣਾ ਚਾਹੁੰਦੇ ਨੇ, ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਸ਼ਡਿਊਲ ਕਾਸਟ ਦੇ ਤੋਹਫੇ ਦੇ ਨਾਲ ਜਿਹੜਾ ਸਨਮਾਨਿਤ ਕਰਦੇ ਆ, ਉਹ ਚੀਜ਼ਾਂ ਜਿਹੜੇ ਸਾਰੇ ਹੀ ਜਿਹੜੇ ਗੁਰੂ ਸਾਹਿਬਾਨ ਦਾ ਕੰਸੈਪਟ ਸੀਗਾ ਕਿ ਉਹ ਸਾਰਿਆਂ ਨੂੰ ਬਰੋਬਰਤਾ ਦੇ ਨਾਲ ਵੇਖ ਰਹੇ ਨੇ, ਉੱਥੇ ਗੁਰੂ ਘਰ ਦੇ ਵਿੱਚ ਬਰੋਬਰਤਾ ਦੇ ਨਾਲ ਉਹਦਾ ਇੱਕ ਜਿਹੜੀ ਮਿਸਾਲ ਹੈ ਕਿ ਅਰਜਨ ਗੁਰੂ ਅਰਜਨ ਪਾਤਸ਼ਾਹ ਨੇ ਜਦੋਂ ਦਰਬਾਰ ਸਾਹਿਬ ਦੀ ਨੀਂਹ ਵੀ ਰਖਾਈ ਹੈ, ਉਹ ਵੀ ਸਾਈਂ ਮੀਆਂ ਮੀਰ ਜਿਹੜਾ ਇੱਕ ਮੁਸਲਮਾਨ ਫਕੀਰ ਹੈ, ਜਿਹੜਾ ਇੱਕ ਦੂਜੇ ਮਤ ਨੂੰ ਕਹਿਣ ਦਾ ਭਾਵ ਕਿ ਸਾਰਿਆਂ ਨੂੰ ਹੀ ਇੱਕ ਪਲੇਟਫਾਰਮ 'ਤੇ ਲਿਆਉਣ ਦਾ ਹਈਆ ਕੀਤਾ, ਉਹਦੇ ਉਹ ਵੀ ਇੱਕ ਮੁੱਖ ਕਾਰਨ ਹੈ ਕਿ ਜਿਹੜੇ ਲਤੜੇ ਹੋਏ ਲਤਾੜੇ ਹੋਏ ਲੋਕ ਨੇ ਉਹਨਾਂ ਨੂੰ ਕਿਵੇਂ ਗੁਰੂ ਦੇ ਦਰ ਦੇ ਉੱਤੇ ਉਹਨਾਂ ਨੂੰ ਸ਼ਾਬਾਸ਼ਾ ਮਿਲ ਰਹੀ ਹੈ, ਕਿਵੇਂ ਉਹਨਾਂ ਨੂੰ ਸਲਾਹਿਆ ਜਾਂਦਾ ਹੈ, ਸਾਰਾ ਕੁਝ ਉਹਨਾਂ ਦੀ ਸ਼ਹਾਦਤ ਦਾ ਕਾਰਨ ਬਣਦਾ ਹੈ। ਤੇ ਫਿਰ ਉੱਥੇ ਕਈ ਜਿਹੜੀਆਂ ਗੱਲਾਂ ਨੇ ਉਹਦੇ ਵਿੱਚ ਹੋਰ ਵੀ ਐਡ ਹੋ ਜਾਂਦੀਆਂ ਨੇ ਆ ਕੇ ਜਦੋਂ ਚੱਲਦੇ ਆ, ਪਰ ਫਿਰ ਵੀ ਦੇਖੋ ਜਿਹੜਾ ਗੁਰੂ ਸਾਹਿਬਾਨ ਨੇ ਸ਼ਹਾਦਤ ਦੇ ਸ਼ਹਾਦਤ ਜਿਹੜੀ ਉਹਨਾਂ ਦੀ ਹੋਈ ਹੈ, ਉਸ ਸ਼ਹਾਦਤ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਉਹ ਗੁਰੂ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਹੀ ਹਰਗੋਬਿੰਦ ਪਾਤਸ਼ਾਹ ਨੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਹੈ, ਦੋ ਤਲਵਾਰਾਂ ਪਾਈਆਂ ਨੇ ਸਿੱਖਾਂ ਨੂੰ ਤੇ ਗੁਰੂ ਸਾਹਿਬਾਨਾਂ ਨੂੰ ਘੋੜਿਆਂ ਦੇ ਉੱਤੇ ਚੜ ਜਿਹੜਾ ਹੈ ਚੜ੍ਹਨ ਦਾ ਨਸੀਬ ਹੋਇਆ, ਸ਼ਿਕਾਰ ਖੇਲਣਾ, ਜੰਗਲਾਂ ਵਿੱਚ ਜਾਣਾ, ਬਾਜ ਰੱਖਣੇ, ਕਿਰਪਾਨਾਂ ਦੇ ਜਿਹੜੇ ਜੌਹਰ ਦਿਖਾਉਣੇ, ਜਿਹੜੇ ਹੋਰ ਵੀ ਜਿਹੜੀ ਜਿਹੜੀ ਫਿਜ਼ੀਕਲੀ ਐਕਟੀਵਿਟੀਆਂ ਜਿਹਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮੋਟੇ ਜਿਹੇ ਤੌਰ ਦੇ ਉੱਤੇ ਸੰਗਤਾਂ ਨੂੰ ਸੰਦੇਸ਼ ਭੇਜਿਆ ਕਿ ਮੈਨੂੰ ਵਧੀਆ ਜਵਾਨੀ ਚਾਹੀਦੀ ਹੈ ਤੇ ਵਧੀਆ ਸ਼ਾਸਤਰ ਚਾਹੀਦੇ ਨੇ ਸੋ ਉਹ ਇੱਕ ਕਿਉਂਕਿ ਆਉਣ ਵਾਲੇ ਸਮੇਂ ਦੇ ਲਈ ਗੁਰੂ ਸਾਹਿਬਾਨ ਨੇ ਉਹੋ ਹੀ ਲੋਕ ਜਿਨ੍ਹਾਂ ਨੂੰ ਲਤਾੜਿਆ ਹੋਇਆ ਸੀ ਉਸ ਟਾਈਮ ਉਹਨਾਂ ਨੂੰ ਹੀ ਲਿਆ ਕੇ ਉਹਨਾਂ ਦੇ ਵਿੱਚੋਂ ਹੀ ਹੌਲੀ ਹੌਲੀ ਜਿਹੜਾ ਹੈ ਉਹ ਸਿੱਖਾਂ ਦਾ ਇੱਕ ਸਮੂਹ ਇਕੱਠ ਇਕੱਠਾ ਕਰ ਦਿੱਤਾ ਤੇ ਅਕਾਲ ਤਖ਼ਤ ਸਾਹਿਬ ਦੇ ਉੱਤੋਂ ਚੋਟਾਂ ਵੀ ਲੱਗੀਆਂ ਜੰਗਾਂ ਵੀ ਹੋਈਆਂ ਜੰਗਾਂ ਦੇ ਵਿੱਚ ਸਿੱਖਾਂ ਦੀ ਤੇ ਗੁਰੂ ਸਾਹਿਬਾਨ ਦੀ ਜਿੱਤ ਵੀ ਹੋਈ ਹੈ ਪਹਿਲੀ ਜਿਹੜੀ ਜੰਗ ਹੈ ਹਰਗੋਬਿੰਦ ਪਾਤਸ਼ਾਹ ਦੀ ਉਹ ਬਾਜ ਤੋਂ ਹੁੰਦੀ ਹੈ ਮੁਗਲਾਂ ਦੇ ਨਾਲ ਕਿ ਗੁਰੂ ਸਾਹਿਬਾਨ ਦਾ ਬਾਜ ਜਿਹੜਾ ਉਹਨਾਂ ਫੜ ਲਿਆ ਹੈ ਬਹੁਤ ਕੁਝ ਚੱਲਦਾ ਹੈ ਪਰ ਉਹਦੇ ਵਿੱਚ ਪਰਿਪੱਕਤਾ ਰੱਖੀ ਹੈ ਉਹਦੇ ਵਿੱਚ ਜਿਹੜੀ ਸ਼ਹੀਦੀ ਜਿਹੜੀ ਵੀ ਸ਼ਹਾਦਤ ਪੰਜਵੇਂ ਪਾਤਸ਼ਾਹ ਦੀ ਹੋਈ ਹੈ ਉਸ ਸ਼ਹਾਦਤ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਬਹੁਤ ਕੁਝ ਸਾਡੇ ਉਸ ਟਾਈਮ ਸਾਡੀ ਝੋਲੀ ਦੇ ਵਿੱਚ ਪਿਆ ਹੈ
ਹਾਂਜੀ ਤੇ ਦੂਸਰੇ ਪਾਸੇ ਜਦੋਂ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦੀ ਦੇਣ ਦਾ ਮਤਲਬ ਮਨ ਬਣਿਆ ਪਹਿਲਾਂ ਤੋਂ ਬਣਿਆ ਜਦੋਂ ਅੰਜਾਮ ਦੇਣਾ ਸੀ ਤਾਂ ਉਹ ਢੰਗ ਤਰੀਕੇ ਅਪਣਾਏ ਗਏ ਜਿਹੜੇ ਉਹਨਾਂ ਦੀ ਮਨੋਤ ਦੇ ਮੁਤਾਬਕ ਸੀਗੇ ਬਈ ਖੂਨ ਤੱਕ ਧਰਤੀ ਤੇ ਨਹੀਂ ਡੁੱਲਣ ਦੇਣਾ ਇਹ ਉਹਨਾਂ ਦੀ ਵਿਚਾਰਧਾਰਾ ਆਪਣੀ ਵਿਚਾਰਧਾਰਾ ਸੀ ਕਿ ਜਦੋਂ ਖੂਨ ਜਿਵੇਂ ਆਪਾਂ ਵੀ ਇਹ ਗੱਲ ਕਹਿ ਦਿੰਦੇ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਤੇ ਉਹ ਉਹਨਾਂ ਨੇ ਉਹ ਹਰ ਇੱਕ ਉਹ ਢੰਗ ਅਪਣਾਇਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖੂਨ ਜਿਹੜਾ ਗੁਰੂ ਅਰਜਨ ਸਾਹਿਬ ਜੀ ਦਾ ਧਰਤੀ ਤੇ ਨਾ ਡੁੱਲੇ ਇੰਨਾ ਖੌਫ ਸੀ ਉਹਨਾਂ ਨੂੰ ਸ਼ਾਇਦ ਉਹਨਾਂ ਨੂੰ ਇਹ ਸੀ ਕਿ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਖਤਮ ਕਰਕੇ ਅਸੀਂ ਸ਼ਾਇਦ ਸਿੱਖ ਕੌਮ ਦਾ ਖੁਰਾ ਖੋਜ ਮਿਟਾ ਦੇਵਾਂਗੇ ਪਰ ਉਹ ਅਣਜਾਣ ਨੇ ਜਦੋਂ ਦੁਨਿਆਵੀ ਰਾਜੇ ਅਣਜਾਣ ਹੁੰਦੇ ਨੇ ਉਸ ਸੱਚੇ ਰਾਜੇ ਦੀ ਤਾਕਤ ਤੋਂ ਗੁਰਬਾਣੀ ਦੇ ਵਿੱਚ ਵੀ ਤੇ ਆਪਾਂ ਇਤਿਹਾਸ ਦੇ ਵਿੱਚ ਤਾਂ ਇਸ ਦੀ ਅਣਗਿਣਤ ਉਦਾਹਰਣਾਂ ਨੇ ਤੇ ਗੁਰਬਾਣੀ ਦੇ ਵਿੱਚ ਤਾਂ ਸਪਸ਼ਟ ਰੂਪ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਜਦੋਂ ਮਰਜ਼ੀ ਚਾਹੇ ਉਹ ਅਕਾਲ ਪੁਰਖ ਜਿਹੜੇ ਦੁਨਿਆਵੀ ਰਾਜੇ ਨੂੰ ਭਿਖਾਰੀ ਬਣਾ ਸਕਦਾ ਆ ਤੇ ਦੁਨਿਆਵੀ ਤੌਰ ਤੇ ਭਿਖਾਰੀ ਨੂੰ ਰਾਜਾ ਬਣਾ ਸਕਦਾ ਇਹ ਥੋੜੇ ਜਿਹੇ ਸਮੇਂ ਦੀ ਖੇਡ ਹੁੰਦੀ ਆ ਦੁਨੀਆਂ ਦੇ ਵਿੱਚ ਇਹ ਘਟਨਾਵਾਂ ਅੱਜ ਵੀ ਵਾਪਰ ਰਹੀਆਂ ਨੇ ਪਹਿਲਾਂ ਤੋਂ ਵਾਪਰਦੀਆਂ ਰਹੀਆਂ ਨੇ ਪਰ ਸਮੇਂ ਦੀ ਹਕੂਮਤ ਨੂੰ ਇਹ ਮਾਣ ਹੋ ਜਾਂਦਾ ਕਿ ਸ਼ਾਇਦ ਉਹ ਦੁਨੀਆਂ ਦੀ ਸ਼ਾਇਦ ਪਤਾ ਨਹੀਂ ਕਿੱਡੀ ਵੱਡੀ ਤਾਕਤ ਹੈ ਤੇ ਇਹੀ ਮਾਣ ਉਸ ਸਮੇਂ ਦੀ ਮੁਗਲ ਹਕੂਮਤ ਨੂੰ ਸੀ ਵੀ ਸ਼ਾਇਦ ਅਸੀਂ ਜਿਹੜਾ ਸੱਚ ਦਾ ਪ੍ਰਚਾਰ ਇਸ ਤਰੀਕੇ ਦੇ ਨਾਲ ਬੰਦ ਕਰ ਦੇਵਾਂਗੇ ਇਹ ਇੱਕ ਤਰ੍ਹਾਂ ਦੇ ਨਾਲ ਆਪਣੀ ਖੁਸ਼ਫਹਿਮੀ ਹੁੰਦੀ ਹੈ ਜਿਹੜੇ ਗਲਤ ਕਿਸਮ ਦੇ ਲੋਕ ਹੁੰਦੇ ਨੇ ਉਹਨਾਂ ਦੀ ਖੁਸ਼ਫਹਿਮੀ ਹੁੰਦੀ ਹੈ ਕਿ ਥੋੜਾ ਚਿਰ ਜੇ ਕੋਈ ਗੱਲ ਨੂੰ ਦਬਾ ਕੇ ਰੱਖ ਲੈਣ ਤਾਂ ਉਹਨਾਂ ਨੂੰ ਸ਼ਾਇਦ ਲੱਗਦਾ ਕਿ ਇਹ ਜੇ ਥੋੜੇ ਚਿਰ ਲਈ ਗੱਲ ਦੱਬੀ ਹੈ ਤਾਂ ਸ਼ਾਇਦ ਸਦੀਆਂ ਤੱਕ ਇਹ ਗੱਲ ਦੱਬੀ ਰਹੇਗੀ ਤੇ ਇਹੀ ਵਰਤਾਰਾ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਜਦੋਂ ਸ਼ਹਾਦਤ ਦੇ ਲਈ ਉਹਨਾਂ ਨੇ ਹਰ ਇੱਕ ਉਹ ਢੰਗ ਅਪਣਾਇਆ ਤੱਤੀ ਤਵੀ ਤੇ ਬਿਠਾ ਕੇ ਜਿਹੜਾ ਤੇ ਬਾਅਦ ਦੇ ਵਿੱਚ ਸੀਸ ਤੇ ਰੇਤ ਪਾ ਕੇ ਤੇ ਬਾਅਦ ਵਿੱਚ ਵੀ ਜਿਵੇਂ ਹੁਣ ਜਿਹੜਾ ਗੁਰੂ ਅਰਜਨ ਸਾਹਿਬ ਜੀ ਦੇ ਸਰੀਰ ਨੂੰ ਰਾਵੀ ਦੇ ਵਿੱਚ ਜਦੋਂ ਰੋੜਿਆ ਗਿਆ ਤਾਂ ਵੀ ਮਤਲਬ ਇਸ ਗੱਲ ਦਾ ਖਿਆਲ ਰੱਖਿਆ ਗਿਆ ਕਿ ਧਰਤੀ ਦੇ ਉੱਤੇ ਮਤਲਬ ਉਹਨਾਂ ਦੀ ਕੋਈ ਨਾ ਰਹਿ ਜਾਵੇ ਪਰ ਉਹੀ ਗੱਲ ਹੈ ਕਿ ਜਦੋਂ ਥੋੜੇ ਜਿਹੇ ਸਮੇਂ ਦੇ ਵਿੱਚ ਬਾਅਦ ਹੀ ਜਦੋਂ ਫਿਰ ਛੇਵੇਂ ਪਾਤਸ਼ਾਹ ਜੀ ਨੇ ਸਪਸ਼ਟ ਰੂਪ ਦੇ ਵਿੱਚ ਐਲਾਨੀਆ ਤੌਰ ਦੇ ਉੱਤੇ ਜਦੋਂ ਆਪਣੀ ਹੋਂਦ ਜੇਤੋਂ ਡਰਦੇ ਸੀ ਕਿ ਸਾਡੇ ਬਰਾਬਰ ਇੱਕ ਤਾਕਤ ਖੜੀ ਹੋ ਜਾਵੇਗੀ ਮੁਗਲ ਹਕੂਮਤ ਡਰਦੀ ਸੀ ਚੰਦੂ ਵਰਗੇ ਡਰਦੇ ਸੀ ਬੀਰਬਲ ਵਰਗੇ ਡਰਦੇ ਸੀ ਕਿ ਸਾਡੇ ਬਰਾਬਰ ਇੱਕ ਤਾਕਤ ਖੜੀ ਹੋ ਜਾਵੇਗੀ ਉਹ ਥੋੜੇ ਸਮੇਂ ਬਾਅਦ ਹੀ ਉਹ ਤਾਕਤ ਖੜੀ ਹੋਈ ਉਸ ਨੂੰ ਕੋਈ ਨਹੀਂ
ਰੋਕ ਨਹੀਂ ਸਕਿਆ
ਹਾਂਜੀ ਉਸ ਸਮੇਂ ਉਹ ਰੋਕ ਨਹੀਂ ਸਕੇ ਉਹਨਾਂ ਦੀ ਕੋਈ ਵੀ ਚਾਲ ਤੇ ਉਸ ਤੋਂ ਬਾਅਦ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇਤਿਹਾਸ ਦੇ ਬਾਰੇ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਫਿਰ ਬਕਾਇਦਾ ਇੱਕ ਸਿੱਖ ਕੌਮ ਨੂੰ ਰਾਜਿਆਂ ਦੇ ਵਾਂਗੂ ਪੇਸ਼ ਕੀਤਾ ਮਤਲਬ ਸਹੀ ਮਾਇਨਿਆਂ ਦੇ ਵਿੱਚ ਦੇਖਣਾ ਹੋਵੇ ਤਾਂ ਰਾਜਿਆਂ ਦੇ ਬਰਾਬਰ ਪੇਸ਼ ਕੀਤਾ
ਹਾਂ ਜੀ
ਜਿਵੇਂ ਕੋਈ
ਨਹੀਂ ਉਸ ਟਾਈਮ ਜੀ ਉਹਨਾਂ ਦਾ ਜਿਵੇਂ ਐਲਾਨ ਸੀ ਕੋਈ ਵੀ ਘੋੜੇ ਤੇ ਸਵਾਰੀ ਨੀ ਕਰ ਸਕਦਾ ਦਸਤਾਰ ਨੀ ਬੰਨ ਸਕਦਾ ਕਲਗੀ ਨੀ ਲਾ ਸਕਦਾ ਤਲਵਾਰਾਂ ਨੀ ਪਹਿਨ ਸਕਦਾ ਹੈ ਕੋਈ ਬਾਜ ਨੀ ਰੱਖ ਸਕਦਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮੁਗਲ ਹਕੂਮਤ ਦਾ ਮੂੰਹ ਤੋੜਵਾਂ ਜਵਾਬ ਦਿੰਦੇ ਹੋਏ ਸਾਰਾ ਕੁਝ ਕੀਤਾ ਔਰ ਮੁਗਲ ਹਕੂਮਤ ਦੇ ਵਿਰੋਧ ਦੇ ਵਿਚ ਅਕਾਲ ਤਖ਼ਤ ਸਾਹਿਬ ਦੀ ਸਰਜਣਾ ਕਰਕੇ ਦੱਸ ਦਿੱਤਾ ਕਿ ਇੱਥੇ ਤੇਰੇ ਤਖ਼ਤ ਨਾਲੋਂ ਵੱਡਾ ਤਖ਼ਤ ਅਸੀਂ ਬਣਾ ਦਿੱਤਾ
ਹਾਂਜੀ ਹਾਂਜੀ ਤੇ ਸਾਰੇ ਜਿਹੜੇ ਫੈਸਲੇ ਵੀ ਖੁਦ ਲਏ ਜਾਣ ਲੱਗੇ ਸਿੱਖ ਕੌਮ ਵੱਲੋਂ ਜਿਹੜੀ ਆਪਣੀ ਇੱਕ ਵੱਖਰੀ
ਪਹਿਚਾਣ
ਸਲਤਨਤ ਸੀ ਵੱਖਰੀ ਹੋਂਦ ਸੀ ਵੱਖਰਾ ਰਾਜ ਸੀ ਵੱਖਰਾ ਨਿਸ਼ਾਨ ਸੀ ਵੱਖਰੇ ਸਾਡੇ ਕਾਇਦੇ ਕਾਨੂੰਨ ਸੀ ਉਹ ਦਿਨਾਂ ਦੇ ਵਿੱਚ ਸਪਸ਼ਟ ਕਰਕੇ
ਮੁਗਲ ਹਕੂਮਤ ਦੇ ਮੂੰਹ ਦੇ ਵਿੱਚ ਪਾ ਦਿੱਤੇ ਹਾਂਜੀ ਉਹਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਜਿਵੇਂ ਉਹਨਾਂ ਨੇ ਕਿਹਾ ਸੀ ਇੱਥੇ ਤੱਕ ਪਾਬੰਦੀਆਂ ਸਨ ਕਿ ਤੁਸੀਂ ਸ਼ਾਸਤਰਾਂ ਦੇ ਜੌਹਰ ਜਾਂ ਜਿਹੜੇ ਆਪਣੇ ਘੋਲ ਕਰਨੇ ਜਾਂ ਜਿਵੇਂ ਆਪਾਂ ਖੇਡਾਂ ਦਾ ਜਿਹਨੂੰ ਕਹਿ ਦਈਏ ਅੱਜ ਦੇ ਜੇ ਆਪਾਂ ਸਮਝਣਾ ਹੋਵੇ ਸੌਖੇ ਜਿਹੇ ਲਫ਼ਜ਼ਾਂ ਦੇ ਵਿੱਚ ਕਿ ਉਹ ਵੀ ਤੁਸੀਂ ਨਹੀਂ ਕੋਈ ਐਕਟੀਵਿਟੀ ਨਹੀਂ ਕਰ ਸਕਦੇ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਰਾ ਕੁਝ ਕੀਤਾ ਤੇ ਉਹਨਾਂ ਨੂੰ ਇਹ ਵੀ ਦੱਸਿਆ ਕਿ ਇਹ ਸੰਤਲਨ ਜਿਹੜੀ ਇਹ ਜਿਹੜਾ ਇਹ ਇਹ ਜਿਹੜਾ ਗੁਰੂ ਘਰ ਹੈ ਜਾਂ ਇਹ ਦਰਬਾਰ ਸਾਹਿਬ ਜਿਹਦੀ ਸਿਰਜਣਾ ਪੰਜਵੇਂ ਪਾਤਸ਼ਾਹ ਨੇ ਕੀਤੀ ਹੈ ਇਹ ਕਿਸੇ ਦਾ ਮੁਹਤਾਜ ਨਹੀਂ ਹੈ ਇਹ ਕਿਸੇ ਦੇ ਅਧੀਨ ਨਹੀਂ ਹੈ ਇਹਦੀ ਆਪਣੇ ਆਪ ਦੇ ਵਿੱਚ ਇੱਕ ਆਪਣੀ ਦਿੱਖ ਹੈ ਤੇ ਉਹ ਇਹ ਦੇਖੋ ਤੁਸੀਂ ਦੋ ਜੰਗਾਂ ਲੜੀਆਂ ਨੇ ਹਰਗੋਬਿੰਦ ਪਾਤਸ਼ਾਹ ਨੇ ਔਰ ਉਹਨਾਂ ਦੇ ਵਿੱਚ ਜਿੱਤ ਪ੍ਰਾਪਤ ਗੁਰੂ ਘਰ ਦੀ ਹੋਈ ਹੈ ਉਹਦੇ ਵਿੱਚ ਤੁਸੀਂ ਇਤਿਹਾਸ ਸਾਡੇ ਨਾਲੋਂ ਵੱਧ ਪੜ੍ਹਦੇ ਹੋਵੋਗੇ ਵਿਚਾਰਦੇ ਹੋਵੋਗੇ ਬਹੁਤ ਕੁਝ ਇਤਿਹਾਸ ਨੇ ਆਪਣੀ ਹੈਕ ਦੇ ਵਿੱਚ ਸਮੇਟ ਕੇ ਰੱਖਿਆ ਹੋਇਆ ਹੈ ਜਿਹੜਾ ਅੱਜ ਤੱਕ ਵੀ ਅਸੀਂ ਉਹਦੀਆਂ ਗੱਠਾਂ ਖੋਲ੍ਹ ਨਹੀਂ ਸਕੇ ਉਹਦੀਆਂ ਗੰਢਾਂ ਖੋਲ੍ਹ ਨਹੀਂ ਸਕੇ ਅਸੀਂ ਉਹਨੂੰ ਸਮਝ ਨਹੀਂ ਸਕੇ ਕੀ ਦਿੱਤਾ ਸੀ ਗੁਰੂ ਸਾਹਿਬਾਨ ਨੇ ਤੇ ਨਾਲ ਵੀਰ ਸਾਹਿਬ ਸਿੰਘ ਜੀ ਦੇਖੋ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਦਰਬਾਰ ਸਾਹਿਬ ਤੋਂ ਦੂਜੇ ਪਾਸੇ ਹੈ ਉੱਥੇ ਜੇ ਨਿਸ਼ਾਨ ਸਾਹਿਬ ਚਲਾਏ ਨੇ ਦੋ ਨਿਸ਼ਾਨ ਸਾਹਿਬ ਚਲਾਏ ਨੇ ਇੱਕ ਨੂੰ ਸਿਆਸਤ ਦਾ ਰੰਗ ਦਿੱਤਾ ਤੇ ਇੱਕ ਨੂੰ ਧਰਮ ਦਾ ਰੰਗ ਦਿੱਤਾ ਹੈ ਸਿਆਸਤ ਵਾਲਾ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਨੀਵਾਂ ਝੁੱਲਦਾ ਹੈ ਧਰਮ ਵਾਲਾ ਨਿਸ਼ਾਨ ਸਾਹਿਬ ਉੱਤਾ ਉੱਚਾ ਝੁੱਲਦਾ ਹੈ ਅੱਜ ਤਾਂ ਅਸੀਂ ਉਹਨਾਂ ਨਿਸ਼ਾਨ ਸਾਹਿਬਾਨਾਂ ਨੂੰ ਵੀ ਜਿਹੜੇ ਝੂਲਦੇ ਨੇ ਅਕਾਲ ਤਖ਼ਤ ਸਾਹਿਬ ਤੇ ਉਹਨਾਂ ਨੂੰ ਵੀ ਨਹੀਂ ਵੇਖਦੇ ਤੇ ਇਸੇ ਤਰ੍ਹਾਂ ਹੀ ਤਲਵਾਰਾਂ ਦਾ ਆਪਣੇ ਆਪ ਦੇ ਵਿੱਚ ਇੱਕ ਮੀਰ ਦੀ ਇੱਕ ਪੀਰ ਦੀ ਜਿਹੜੀ ਗੱਲ ਹੈ ਉਹਨਾਂ ਦੇ ਵਿੱਚ ਆਪਾਂ ਆਪਣਾ ਇੱਕ ਕੰਸੈਪਟ ਹੈ ਕਿ ਇੱਕ ਧਰਮ ਲਈ ਹੈ ਇੱਕ ਸਿਆਸਤ ਇੱਕ ਜਬਰ ਦੇ ਇੱਕ ਜ਼ੁਲਮ ਦੀ ਜਿਹੜੀ ਉਹ ਚੱਲਦਾ ਹੈ ਉਹ ਆਪਣੇ ਆਪ ਦੇ ਵਿੱਚ ਹੈ ਤੇ ਪਰ ਅਸੀਂ ਉਸ ਕੰਸੈਪਟ ਨੂੰ ਭੁੱਲ ਚੁੱਕੇ ਅਸੀਂ ਉਸ ਨੂੰ ਮਨੋਂ ਵਿਸਾਰ ਦਿੱਤਾ ਅਸੀਂ ਗੁਰਾਂ ਵੱਲੋਂ ਦਿੱਤਾ ਹੋਇਆ ਉਹ ਮਿਸ਼ਨ ਛੱਡ ਦਿੱਤਾ ਤਾਂਹੀਓ ਅੱਜ ਸਾਡੇ ਨਾਲ ਖੁਆਰੀਆਂ ਹੋ ਰਹੀਆਂ ਨੇ ਤਾਂਹੀਓ ਸਾਡੇ ਨਾਲ ਫਿਰ ਦੇਖੋ ਜਦੋਂ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੁੰਦੀ ਹੈ ਤੇ ਉੱਥੇ ਇਹ ਦੱਸਿਆ ਜਾਂਦਾ ਤੇਰੇ ਮਨ ਦੇ ਵਿੱਚ ਪਤਾ ਰਹੇ ਕਿ ਕਿਤੇ ਇਸ ਸਿਆਸਤ ਦੇ ਥੜੇ ਦੇ ਉੱਤੇ ਬਹਿ ਕੇ ਅਕਾਲ ਤਖ਼ਤ ਦੇ ਉੱਤੇ ਬਹਿ ਕੇ ਤੂੰ ਕਿਤੇ ਆਪਣੇ ਧਰਮ ਨੂੰ ਨਾ ਭੁੱਲ ਜਾਵੇਂ ਤੇ ਦਰਬਾਰ ਸਾਹਿਬ ਸਾਹਮਣੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਦੇਖਦਾ ਹੈ ਨਤਮਸਤਕ ਹੁੰਦੇ ਨੇ ਉੱਥੋਂ ਅਕਾਲ ਤਖ਼ਤ ਦੇ ਉੱਤੇ ਜੋ ਵੀ ਕਾਰਵਾਈ ਕਰਦੇ ਨੇ ਤੇ ਉੱਧਰੋਂ ਦਰਬਾਰ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਹੈ ਉਹ ਉਹਨਾਂ ਨੂੰ ਦਿਖਦਾ ਹੈ ਕਿ ਨਹੀਂ ਧਰਮ ਦਾ ਜਿਹੜਾ ਮੰਦਰ ਹੈ ਜਿਹੜਾ ਦਰਬਾਰ ਹੈ ਉਹ ਸਭ ਤੋਂ ਵੱਡਾ ਹੈ ਇਹ ਤਖ਼ਤ ਛੋਟਾ ਹੈ ਸਿਆਸਤ ਵਾਲਾ ਬਹੁਤ ਕੁਝ ਦਿੱਤਾ ਹੈ ਪਰ ਅਸੀਂ ਸਾਰਾ ਕੁਝ ਵਿਸਾਰ ਦਿੱਤਾ ਵੀ ਸਾਹਿਬ ਸਿੰਘ ਜੀ ਟਾਈਮ ਵੀ ਆਪਣਾ ਤਕਰੀਬਨ
ਹਾਂਜੀ
ਸਮਾਪਤੀ ਵਾਲਾ ਜੀ
ਠੀਕ ਜੀ ਆਪਾਂ ਫਿਰ ਇੱਥੇ ਪ੍ਰੋਗਰਾਮ ਦੀ ਕਰਦੇ ਹਾਂ ਸਮਾਪਤੀ ਤੇ ਅਗਲੇ ਹਫ਼ਤੇ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ ਤੇ ਸਾਡੇ ਵੱਲੋਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਜੀ
ਹਾਂਜੀ
ਤੇ ਉਮੀਦ ਕਰਦੇ ਹਾਂ ਕਿ ਜਿਹੜੀ ਸਿੱਖ ਕੌਮ ਆਪਣੇ ਜਿਹੜੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਦੇ ਉੱਤੇ ਜਿਹੜੀ ਉਹਨਾਂ ਦੀ ਲਿਖੀ ਹੋਈ ਬਾਣੀ ਦੀ ਵਿਚਾਰ ਵਾਲੇ ਪਾਸੇ ਆਵੇਗੀ ਤੇ ਇੱਥੇ ਪ੍ਰੋਗਰਾਮ ਦੀ ਕਰਦੇ ਸਮਾਪਤੀ
ਹਾਂਜੀ ਹੋਈਆਂ ਭੁੱਲਾਂ ਗਲਤੀ ਲਿਖੇਵਾਂ ਕਈ ਵਿਚਾਰਾਂ ਕਈ ਗੱਲਾਂ ਕਰਦੇ ਹਾਂ ਕਿਸੇ ਨੂੰ ਕੋਈ ਗੱਲ ਚੰਗੀ ਨਾ ਲੱਗੀ ਹੋਵੇ ਉਹਦੇ ਲਿਖੇਵਾਂ ਦੇ ਚਾਚਕ ਹਾਂ ਇਤਿਹਾਸ ਪ੍ਰਤੀ ਅਧੂਰੀ ਜਾਣਕਾਰੀ ਦਿੱਤੀ ਹੋਵੇ ਉਹਲੇ ਵੀ ਆਪ ਸਾਰਿਆਂ ਤੋਂ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ ਪਰ ਗੁਰੂ ਅੱਗੇ ਅਰਦਾਸ ਕਰਿਓ ਹੋਰ ਮਤ ਬੁੱਧ ਬਖਸ਼ਣ ਵਧੀਆ ਤੋਂ ਵਧੀਆ ਵਿਚਾਰ ਪੇਸ਼ ਲੈ ਕੇ ਅਸੀਂ ਆਪ ਜੀ ਦੀ ਸੇਵਾ ਵਿੱਚ ਗੁਰੂ ਮਹਾਰਾਜ ਦੀ ਕਿਰਪਾ ਤੇ ਆਪ ਦੀਆਂ ਅਸੀਸਾਂ ਨਾਲ ਇਸੇ ਤਰ੍ਹਾਂ ਹੁੰਦੇ ਰਹੀਏ ਹੋਈਆਂ ਭੁੱਲਾਂ ਗਲਤੀਆਂ ਦੇਖੇਵਾਂ ਬੁਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਚੰਦੂ ਕੱਢ ਗਿਆ ਵੇ ਇੱਕ ਤਪਦੀ ਦੁਪਹਿਰ ਜਦੋਂ ਵਰਤਿਆ ਕੈ
opportunities to cry. turn on the light. It's got nothing to do with money. I just sure enough want you, honey. And I just can't rest till I get it right. Cause when the morning breeze starts blowing, that's when you hear me call your name. That's when my love starts showing. It's getting serious, baby. End of the game. Cause I can't get enough of your love. I said I it's getting